मामा बाजियो हरियो निशान काओ हो खेत जो मांडियो सूरमा अब जूजन को दाओ सूरा सो पहचानी है जो लरा दीन के तो पुरजा पुरजा कट मर कबू न छड़ खेत भगत वच्छल कृपा निदान पतित पावन गरीब नवाज चवर छत्र तख्त दे मालक दसा ही पातशाह दी आत्मक जोत सतगुरु श्री गुरु ग्रंथ साहिब सच्चे पातशाह जी दी पावन हजूरी अंदर साजी नवाजी गुरु खालसा सतसंग जीओ आओ सारे प्यार सत फतेह बुलाइए वाहिगुरु जी का खालसा वाहिगुरु जी की फतेह। भागां वाले हो गुरु साहिब जी की पावन हजूरी अंदर जुड़ मिल बैठे हो। भाई गुरदास जी ने बड़ा सुंदर कहा है, कुरबाणी तिन्ना गुरसिखा अमृत वेले उठ बहंदे। ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਸਦਕੇ ਜਾਵਾਂ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਵਿੱਚ ਜਾਏ ਜੁੜਨ ਦੇ, ਮੈਂ ਉਹਨਾਂ ਤੋਂ ਵੀ ਸਦਕੇ ਜਾਵਾਂ ਜਿਹੜੇ ਗੁਰੂ ਸੰਗਤ ਵਿੱਚ ਜਾ ਕੇ ਬੈਠਦੇ ਨੇ। ਬੈਠ ਕੇ ਕੀ ਕਰਦੇ ਨੇ? ਗੁਰਬਾਣੀ ਨਿਤ ਗਾਏ ਸੁਣਨ ਦੇ, ਗੁਰਬਾਣੀ ਨੂੰ ਹੀ ਸੁਣਦੇ ਤੇ ਪੜ੍ਹਦੇ ਹਨ। ਫਿਰ ਆਖਦੇ ਨੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਉ ਭਗਤ ਗੁਰਪੁਰਬ ਕਰਨ ਦੇ, ਬਲਿਹਾਰ ਜਾਵਾਂ ਮੈਂ ਉਹਨਾਂ ਤੋਂ ਜਿਹੜੇ ਆਪਣੇ ਗੁਰੂ ਸਾਹਿਬਾਂ ਦੇ ਪੁਰਬਾਂ ਨੂੰ ਮਨਾਉਂਦੇ ਨੇ। ਤੇ ਮੈਂ ਬੇਨਤੀ ਕਰਾਂ, ਸਭ ਤੋਂ ਵੱਡਾ ਪੁਰਬ ਅੱਜ ਇਹ ਹੈ ਜਿਹੜਾ ਸਿੰਘਾਂ ਦੀ ਸ਼ਹੀਦੀ ਯਾਦ ਵਿੱਚ ਇਕੱਠੇ ਹੋਣਾ, ਉਹਨਾਂ ਸ਼ਹੀਦ ਸਿੰਘਾਂ ਹੋਇਆਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕਰਨੀ ਅਤੇ ਸ਼ਹੀਦ ਹੋਣ ਵਾਸਤੇ ਜਿਨ੍ਹਾਂ ਨੇ ਕਮਰ ਕੱਸੇ ਕੀਤੇ ਹੋਏ ਨੇ ਉਹਨਾਂ ਵਾਸਤੇ ਵੱਧ ਤੋਂ ਵੱਧ ਗੁਰਬਾਣੀ ਦੇ ਪਾਠ ਸਿਮਰਨ ਜਾਪ ਕਰਕੇ ਅਰਦਾਸ ਕਰਨੀ ਕਿ ਸਤਿਗੁਰੂ ਪਾਤਸ਼ਾਹ ਜਿਹੜੇ ਮਰਨ ਲਈ ਤਿਆਰ ਨੇ ਉਹਨਾਂ ਨੂੰ ਬਲ ਬਖਸ਼ੋ, ਉਹਨਾਂ ਨੂੰ ਸਮਰੱਥਾ ਬਖਸ਼ੋ। ਤੇ ਹਰ ਪੱਖ ਤੋਂ ਸੇਵਾ ਹੋ ਸਕਦੀ ਹੈ, ਜਿਸ ਵੀ ਪੱਖ ਤੋਂ ਕੋਈ ਉਹਨਾਂ ਦੀ ਸੇਵਾ ਕਰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਗੋ ਸੇਵਾ ਫਲ ਸੁਫਲ ਫਲਮ ਦੇ, ਉਹ ਕੀਤੀ ਹੋਈ ਸੇਵਾ ਸੁਫਲ ਸਹਿਤ ਫਲ ਦੇ ਹੈ, ਸਫਲੀ ਹੈ। ਸੋ ਭਾਗਾਂ ਵਾਲੇ ਨੇ ਗੁਰਮੁਖ ਪਿਆਰੇ ਸਰਦਾਰ ਪਿਆਰਾ ਸਿੰਘ ਜੀ, ਜਿਨ੍ਹਾਂ ਦੇ ਮਨ ਵਿੱਚ ਇਹ ਉਤਸ਼ਾਹ ਜਾਗਿਆ ਪਰਉਪਕਾਰ ਦਾ, ਭਰਾਵਾਂ ਦੇ ਪਿਆਰ ਦਾ, ਕਿਉਂਕਿ ਅੱਜ ਕਲਯੁਗ ਨੇ ਭਰਾਵਾਂ ਦਾ ਪਿਆਰ ਸਤਿਕਾਰ ਇਹ ਖਤਮ ਕਰ ਦਿੱਤਾ ਹੈ, ਦੂਰ ਕਰ ਦਿੱਤਾ ਹੈ। ਭਰਾ ਨੂੰ ਭਰਾ ਮਾਰਨ ਲਈ ਤਾਂ ਤਿਆਰ ਹੈ, ਭਰਾ ਦੀ ਭਰਾ ਬੇਇੱਜ਼ਤੀ ਕਰਨ ਵਾਸਤੇ ਤਾਂ ਤਿਆਰ ਹੈ, ਭਾਈ ਤੇ ਭਾਈ ਨੁਕਤਾਚੀਨੀ ਕਰਨ ਲਈ ਤਾਂ ਤਿਆਰ ਹੈ, ਭਾਈ ਨੂੰ ਭਾਈ ਹੇਠਾਂ ਕਰਨ ਲਈ ਨੀਵਾਂ ਦਿਖਾਉਣ ਲਈ ਤਾਂ ਤਿਆਰ ਹੈ, ਪਰ ਭਾਈ ਦਾ ਭਲਾ, ਦੂਜੇ ਦਾ ਭਲਾ। ਮੇਰੀਆਂ ਭੈਣਾਂ ਬੀਬੀਆਂ ਹੁਣੇ ਸ਼ਬਦ ਪੜ੍ਹ ਰਹੀਆਂ ਸੀ, ਬੜੀ ਸੁੰਦਰ ਕਵਿਤਾ ਦਾ ਰੂਪ ਸੀ ਜਿਸ ਵਿੱਚ ਥੋੜੀ ਸਾਡੀ ਅਣਖ ਨੂੰ ਟੁੰਬਿਆ ਸੀ। ਜਾਗੋ ਜਾਗਣਾ ਤਾਂ ਇੱਕ ਪ੍ਰਤੱਖ ਹੈ, ਇੱਕ ਹੈ ਆਤਮਾ ਦਾ ਜਾਗਣਾ, ਜ਼ਮੀਰ ਦਾ ਜਾਗਣਾ, ਅਣਖ ਦਾ ਜਾਗਣਾ। ਬੇਅਣਖਤਾਈ, ਗਾਫਲਤਾਈ, ਪ੍ਰਮਾਦਤਾਈ ਨੂੰ ਖਤਮ ਕਰਨ ਦੇਣ ਦਾ ਨਾਮ ਹੈ ਜਾਗਣਾ, ਜੋ ਸ਼ਬਦ ਵਿੱਚ ਆਪ ਜੀ ਸਰਵਣ ਕਰ ਰਹੇ ਸੀ। ਤੇ ਪਰਉਪਕਾਰ, ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਮੈਂ ਬਲਿਹਾਰ ਸਦਕੇ ਜਾਵਾਂ ਉਸ ਤੋਂ। ਭਾਈ ਤਾਰੂ ਸਿੰਘ ਜੀ ਸਿਰਫ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ ਕਰਦੇ ਸੀ, ਲੰਗਰ ਛਕਾਇਆ ਕਰਦੇ ਸੀ। ਭਾਈ ਤਾਰੂ ਸਿੰਘ ਦੀ ਜੀਵਨੀ ਹੈ, ਇਸ ਦੇ ਘਰ ਵਾਲੀ ਨੇ ਗ੍ਰਿਸ਼ਤੀ ਸਿੰਘ ਸੀ, ਘਰ ਵਿੱਚ ਰਹਿੰਦਾ ਸੀ, ਪੂਲਾ ਪਿੰਡ ਅੰਮ੍ਰਿਤਸਰ ਵੱਲ ਜੰਗਲਾਂ ਵਿੱਚ ਸਿੰਘ ਰਹਿੰਦੇ ਸੀ। ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਵਾਸਤੇ ਜੋ ਦੁਰਾਨੀਏ ਆਉਂਦੇ ਸਨ, ਉਹਨਾਂ ਆਪਣੀਆਂ ਧੀਆਂ ਭੈਣਾਂ ਨੂੰ ਛਡਾਉਣ ਵਾਸਤੇ, ਉਹਨਾਂ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਵਾਸਤੇ ਯੋਧੇ ਜਿਹੜੇ ਲੜਦੇ ਸੀ ਉਹਨਾਂ ਵਾਸਤੇ ਭਾਈ ਤਾਰੂ ਸਿੰਘ ਦੀ ਸਿੰਘਣੀ ਪ੍ਰਸ਼ਾਦੇ ਮਨੇਰੇ ਉੱਠ ਕੇ ਪਕਾਉਣੇ, ਟੋਕਰਾ ਭਰ ਕੇ ਭਾਈ ਤਾਰੂ ਸਿੰਘ ਨੇ ਸੀਸ ਤੇ ਚੱਕ ਕੇ ਜੰਗਲ ਵਿੱਚ ਖੜਨੇ, ਆਵਾਜ਼ਾਂ ਦੇਣਾ, ਜੋ ਬੋਲ ਵਲਡ ਰੱਖਿਆ ਹੋਇਆ ਸੀ, ਲੰਗਰ ਛਕਾਉਣਾ, ਆਉਣਾ, ਪਕੜਿਆ ਗਿਆ ਤੇ ਕਿਹਾ ਤੂੰ ਸਿੰਘਾਂ ਨੂੰ ਲੰਗਰ ਛਕਾਉਣਾ? ਕਹਿੰਦਾ ਹਾਂ ਛਕਾਉਣਾ। ਨਾ ਛਕਾਇਆ ਕਰ? ਕਹਿੰਦਾ ਛਕਾਇਆ ਕਰਾਂਗਾ। ਕਹਿੰਦੇ ਫਿਰ ਤੈਨੂੰ ਖਤਮ ਕਰ ਦਿਆਂਗੇ। ਕਹਿਣ ਲੱਗਾ ਸਰੀਰ ਨੇ ਖਤਮ ਹੋਣਾ ਹੀ ਹੈ, ਇੱਕ ਦਿਨ ਖਤਮ ਹੋਣਾ ਹੀ ਹੈ। ਇਹ ਕਾਰਨ ਸੀ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਨ ਦਾ। ਸਾਡੇ ਇਸ ਧਾਰਮਿਕ ਮੋਰਚੇ ਨੂੰ ਕੁਝ ਕਮਜ਼ੋਰ ਬੰਦਿਆਂ ਨੇ, ਕੁਝ ਗੌਰਮੈਂਟ ਦੇ ਪਾਏ ਹੋਏ ਬੰਦਿਆਂ ਨੇ ਕੁਝ ਐਸੀਆਂ ਕਹਾਣੀਆਂ ਬਣਾ ਦਿੱਤੀਆਂ ਨੇ ਜਿਹੜੀਆਂ ਸਾਡੇ ਸਿੱਖ ਭਰਾ ਹੀ ਕਈ ਵਾਰੀ ਆਖਦੇ ਨੇ ਇਹ ਕੀ ਹੋ ਰਿਹਾ। ਪਰ ਸੋਚਣਾ ਇਹ ਚਾਹੀਦਾ ਜਿਨ੍ਹਾਂ ਵਿਚਾਰਿਆਂ ਨੇ ਘਰ ਬਾਰ ਛੱਡੇ, ਜਿਨ੍ਹਾਂ ਨੇ ਬੱਚੇ ਪਰਿਵਾਰ ਛੱਡੇ, ਕਮਾਦਾਂ ਵਿੱਚ ਰਾਤ ਨੂੰ ਸੌਣਾ, ਘਰੋਂ ਖਾ ਕੇ ਲੜਨਾ, ਸ਼ਹੀਦ ਹੋਣਾ, ਉਹ ਕਦੇ ਗਲਤ ਕੰਮ ਨਹੀਂ ਕਰ ਸਕਦੇ। ਜੇ ਉਹਨਾਂ ਗਲਤ ਹੀ ਕੰਮ ਕਰਨੇ ਨੇ ਉਹਨਾਂ ਨੂੰ ਘਰ ਛੱਡਣ ਦੀ ਲੋੜ ਕੀ ਹੈ? ਉਹਨਾਂ ਸਿੰਘਾਂ ਨੂੰ ਢਾਹ ਲਾਉਣ ਵਾਸਤੇ ਗਲਤ ਕੰਮ ਕੁਝ ਗੌਰਮੈਂਟ ਵੱਲੋਂ ਕੀਤੇ ਜਾਂਦੇ, ਕੁਝ ਸਾਡੇ ਮੁੱਲ ਖਰੀਦੇ ਹੋਏ ਬੰਦਿਆਂ ਵੱਲੋਂ ਇਹ ਢਾਹ ਲਵਾਉਣ ਵਾਸਤੇ ਐਸੀਆਂ ਕੁਝ ਹਰਕਤਾਂ ਕਰਵਾਈਆਂ ਜਾਂਦੀਆਂ ਵੀ ਜਿਹੜੇ ਸਿੰਘ ਲੜਦੇ ਨੇ ਉਹ ਬਦਨਾਮ ਹੋ ਜਾਣ। ਪਰ ਜਿਹੜੇ ਸਿੰਘ ਤੁਲੇ ਹੋਏ ਨੇ, ਕਈ ਕਈ ਸਿੰਘਾਂ ਦਾ ਇਤਿਹਾਸ ਸੁਣ ਕੇ ਲੂੰ ਕੰਡੇ ਖੜੇ ਹੋ ਜਾਂਦੇ ਨੇ। ਇੱਕ ਸਿੰਘ ਪਕੜਿਆ ਹੋਇਆ ਜੇਲ੍ਹ ਵਿੱਚ, ਦੋ ਜਣੇ ਸੀ, ਇੱਕ ਆ ਗਿਆ ਛੁੱਟ ਕੇ, ਇੱਕ ਨਾਲ ਸੀ, ਉਹ ਸ਼ਹੀਦ ਹੋ ਗਿਆ। ਜਦੋਂ ਉਹਨਾਂ ਦੋਹਾਂ ਨੂੰ ਕੁੱਟਿਆ ਜਾ ਰਿਹਾ ਸੀ ਤਾਂ ਉਸ ਸਿੰਘ ਦੇ ਦਰਸ਼ਨ ਮੁਤਾਬਕ ਵੀ ਜਿਸ ਸਿੰਘ ਨੂੰ ਖਤਮ ਕਰ ਦਿੱਤਾ ਉਸ ਨੂੰ ਪੁੱਛਦੇ ਸੀ ਵੀ ਤੇਰਾ ਘਰ ਕਿੱਥੇ ਹੈ? ਕਹਿੰਦਾ ਆਨੰਦਪੁਰ ਸਾਹਿਬ ਵਿੱਚ। ਖਿਆਲ ਕਰਨਾ, ਗੱਲ ਕਰਨੀ, ਸਮਝਣੀ ਤੇ ਉਹਦੇ ਤੇ ਅਮਲ ਕਰਨਾ ਬੜਾ ਫਰਕ ਹੈ। ਗੱਲ ਕਰਨੀ ਸੌਖੀ ਜੀ, ਉਹਦੇ ਤੇ ਚੱਲਣਾ ਬਹੁਤ ਔਖਾ। ਉਸ ਨੂੰ ਪੁੱਛਿਆ ਵੀ ਤੇਰਾ ਘਰ ਕਿਹੜਾ, ਐਡਰੈਸ ਦੱਸ। ਕਹਿੰਦਾ ਆਨੰਦਪੁਰ ਸਾਹਿਬ। ਤੇਰਾ ਪਿਤਾ ਕਿਹੜਾ? ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ। ਤੇਰੀ ਮਾਂ ਦਾ ਨਾਂ ਕੀ ਹੈ? ਕਹਿੰਦਾ ਸਾਹਿਬਦੇਵ। ਔਰ ਉਸ ਨੂੰ ਬਾਰ ਬਾਰ ਕੁੱਟ ਕੇ ਪੁੱਛਣ ਤੋਂ ਵੀ ਉਸਨੇ ਇਹੀ ਬਿਆਨ ਦਿੱਤੇ ਨੇ, ਆਪਣੇ ਬਿਆਨ ਬਦਲੇ ਹੀ ਨਹੀਂ, ਦੱਸਿਆ ਹੀ ਨਹੀਂ, ਘਰ ਹੀ ਨਹੀਂ ਦੱਸਿਆ। ਕਹਿਣ ਲੱਗੇ ਜਿਹੜੇ ਤੇਰੇ ਮਾਂ ਬਾਪ ਦੂਜੇ ਨੇ ਉਹ ਦੱਸਦੇ ਨਹੀਂ ਤੇ ਤੈਨੂੰ ਮਾਰ ਦਿਆਂਗਾ। ਤੇ ਹੱਸ ਕੇ ਉਸ ਸਿੰਘ ਨੇ ਕਿਹਾ, ਕਹਿਣ ਲੱਗਾ ਮੌਤ ਤੇਰੇ ਹੱਥ ਵਿੱਚ ਹੈ, ਤੂੰ ਰੱਬ ਹੈ। ਇਹ ਉਸ ਸਿੰਘ ਦਾ ਬੋਲ। ਕਹਿੰਦਾ ਤੂੰ ਰੱਬ ਹੈ, ਤੇਰੇ ਹੱਥ ਵਿੱਚ ਬੋਲ ਹੈ, ਮੌਤ ਹੈ। ਮੈਨੂੰ ਦੱਸਿਆ ਗਿਆ ਵੀ ਉਹਦਾ ਨਾਂ ਭੋਲਾ ਸੀ, ਸ਼ਾਰਟ ਨਾਮ। ਫਿਰ ਇਹ ਗੱਲ ਕਹੀ ਵੀ ਤੈਨੂੰ ਮਾਰ ਦਿਆਂਗੇ ਜਾਂ ਐਡਰੈਸ ਦੱਸ। ਕਹਿੰਦਾ ਐਡਰੈਸ ਮੇਰਾ ਇਹੋ ਹੀ ਹੈ। ਮੇਰੇ ਅਸਲੀ ਮਾਂ ਬਾਪ ਇਹੋ ਹੀ ਨੇ, ਅਸਲੀ ਘਰ ਇਹੋ ਹੀ ਹੈ। ਮੌਤ ਤੇਰੇ ਹੱਥ ਵਿੱਚ ਨਹੀਂ, ਮੌਤ ਪਰਮਾਤਮਾ ਦੇ ਹੱਥ ਵਿੱਚ। ਤੂੰ ਰੱਬ ਨਹੀਂ, ਤੂੰ ਤੇ ਜ਼ਾਲਮ ਹੈ, ਤੂੰ ਤਾਂ ਦੁਸ਼ਟ ਹੈ। ਜੇ ਮੇਰੇ ਸਵਾਸ ਪੂਰੇ ਹੋ ਗਏ ਹੋਏ ਨੇ ਤੇ ਮੈਂ ਮਰਨਾ ਹੀ ਹੈ, ਤੇ ਜੇ ਮੇਰੇ ਅਜੇ ਸਵਾਸ ਰਹਿੰਦੇ ਨੇ ਤੂੰ ਨਹੀਂ ਮਾਰ ਸਕਦਾ। ਔਰ ਕੁੱਟ ਖਾ ਖਾ ਕੇ, ਦਮੋਇਆ ਕਰਕੇ, ਪਾਣੀ ਪਿਆ ਕੇ, ਦੁਬਾਰਾ ਦੁਬਾਰਾ ਵੀ ਪੁੱਛਿਆ ਤੇ ਕਹਿਣ ਲੱਗਾ ਉਹੋ ਹੀ ਬਿਆਨ। ਕਹੋ ਗੱਜ ਕੇ ਸਤਨਾ ਚੜਾਈ ਕਰ ਗਿਆ। ਔਰ ਮੈਂ ਇੱਕ ਹੋਰ ਬੇਨਤੀ ਬੜੀ ਵਜਨ ਵਾਲੀ ਕਰਾਂ, ਸਾਡੇ ਕੁਝ ਭਰਾ ਜਿਹੜੇ ਇਸ ਗੱਲ ਨਾਲ ਸਹਿਮਤ ਨੇ ਭਈ ਸ਼ਾਇਦ ਇਹ ਜੁਝਾਰੂ ਲਾਈਨ ਹਟ ਜਾਵੇ ਤੇ ਅਸੀਂ ਸੁਖੀ ਵੱਸ ਜਾਵਾਂਗੇ, ਇਹ ਬਹੁਤ ਵੱਡੀ ਭੁੱਲ ਜੇ। ਜਿਸ ਦਾ ਸਬੂਤ ਉਹਨਾਂ ਜੁਝਾਰੂਆਂ ਤੋਂ ਬਿਨਾਂ ਹੋਰ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਦਾ ਕੋਈ ਸਬੂਤ ਨਹੀਂ ਹੈ, ਉਹਨਾਂ ਨੂੰ ਵੀ ਮਾਰਿਆ ਜਾ ਰਿਹਾ। ਇੱਥੋਂ ਤੱਕ ਵੀ ਜਦੋਂ ਇਹਨਾਂ ਦੇਸ਼ਾਂ ਵਿੱਚੋਂ ਕੋਈ ਸਾਡਾ ਹੀ ਲੜਕਾ ਨੌਜਵਾਨ ਜਾਂਦਾ ਹੈ ਤੇ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਨਾ ਵੀ ਇਹ ਬਾਹਰੋਂ ਆਇਆ, ਉਹ ਚੁੱਕ ਕੇ ਲੈ ਜਾਂਦੇ ਨੇ ਤੇ ਉਹ ਹੀ ਕਹਿੰਦੇ ਨੇ ਵੀ ਤੂੰ ਤੈਨੂੰ ਮੁਕਾਬਲਾ ਬਣਾ ਕੇ ਮਾਰ ਦੇਣਾ, ਤੇਰੇ ਤੇ ਕੇਸ ਪਾ ਦੇਣੇ ਨੇ, ਨਹੀਂ ਤਾਂ ਸਾਨੂੰ ਰੁਪਈਆ 2 ਲੱਖ ਦੇ ਦੇ। ਇਹ ਵੀ ਹੋ ਰਿਹਾ। ਜਿਹੜੇ ਵੀਰ ਇਸ ਗੱਲ ਨਾਲ ਸਹਿਮਤ ਨੇ ਜੇ ਜੁਝਾਰੂ ਹਟ ਜਾਣ ਤੇ ਫਿਰ ਸ਼ਾਂਤੀ ਹੋ ਜਾਵੇਗੀ, ਦੱਸੋ ਉਹਦਾ ਕੀ ਕਸੂਰ ਹੈ? ਜਿਹੜਾ ਬੰਦਾ ਇੱਥੋਂ ਗਿਆ ਉਹਦੇ ਕੋਲ ਸਿੱਖੀ ਵੀ ਨਹੀਂ, ਨਾ ਸਿੰਘ ਹੋਣਾ ਚਾਹੀਦਾ। ਫਿਰ ਇਸ ਤੋਂ ਅੱਗੇ ਗੱਲ ਚੱਲੀ, ਧਰਮ ਦੇ ਪ੍ਰਚਾਰਕ ਲੰਗਰ ਪਾਣੀ ਛਕਾਉਣ ਵਾਲੇ, ਲੰਗਰ ਪਾਣੀ ਛਕਾਉਣ ਵਾਲੇ ਇੱਕ ਬਜ਼ੁਰਗ ਸੀ, ਉਸਨੂੰ ਬਹੁਤ ਕੁੱਟਿਆ ਤੇ ਕਹਿਣ ਲੱਗੇ ਵੀ ਤੇਰੇ ਕੋਲ ਸਿੰਘ ਆਉਂਦੇ ਨੇ? ਕਹਿੰਦਾ ਹਾਂ ਆਉਂਦੇ ਨੇ। ਉਹਦੇ ਲੜਕੇ ਸੀ ਨੌਜਵਾਨ, ਉਹ ਵਿਚਾਰੇ ਕਹਿੰਦੇ ਨਹੀਂ ਆਉਂਦੇ ਜੀ, ਕੁੱਟ ਕੁੱਟ ਕੇ ਮਾਰ ਦਿੱਤੇ। ਬਜ਼ੁਰਗ ਨੂੰ ਅਲੱਗ ਕੁੱਟ ਰਹੇ ਸੀ, ਕਹਿਣ ਲੱਗਾ ਹੁੰਦੇ ਨੇ, ਲੰਗਰ ਛਕਾਉਂਦੇ ਹੋ? ਕਹਿੰਦਾ ਹਾਂ ਛਕਾਉਂਦੇ ਹਾਂ। ਕਹਿੰਦਾ ਕਿਉਂ ਛਕਾਉਂਦੇ ਹੋ? ਕਹਿਣ ਲੱਗਾ ਜੇ ਤੇਰੇ ਘਰ ਆ ਜਾਣ ਤੇ ਤੈਨੂੰ ਨੱਪ ਕੇ ਤੇਰੀ ਰਾਈਫਲ ਖੋਹ ਲੈਣ ਤੇ ਤੂੰ ਵੀ ਛਕਾਵੇਂਗਾ, ਤੂੰ ਵੀ ਛਕਾਵੇਂਗਾ। ਇਸ ਕਰਕੇ ਅਸੀਂ ਲੰਗਰ ਤੋਂ ਨਾ ਕਰਕੇ ਗੋਲੀ ਨਹੀਂ ਖਾਣੀ। ਬੜੇ ਸੋਹਣੇ ਬਿਆਨ ਸੀ, ਵਿਚਾਰਾ ਛੁੱਟ ਗਿਆ। ਲੰਗਰ ਜੇ ਜ਼ਬਰਦਸਤੀ ਵੀ ਕਿਸੇ ਕੋਲ ਕਿਸੇ ਨੂੰ ਵੀ ਜਿਹਦੀ ਧੌਣ ਤੇ ਗੋਲੀ ਰੱਖਾਂਗੇ ਉਹ ਛਕਾਵੇ ਛਕਾਵੇਗਾ, ਦੱਸੋ ਉਹਦਾ ਵਿਚਾਰੇ ਦਾ ਕੀ ਕਸੂਰ? ਉਹਨੂੰ ਵੀ ਕੁੱਟ ਕੁੱਟ ਕੇ ਮਾਰਿਆ। ਜਿੱਥੇ ਕਿ ਕਿੱਡਾ ਸੁੰਦਰ ਬਿਆਨ ਦਿੱਤਾ ਵੀ ਜੇ ਤੁਹਾਨੂੰ ਹੈਂਡ ਅਪ ਕਰਵਾ ਕੇ ਹਥਿਆਰ ਖੋਹ ਲੈਣ ਤੇ ਜਨਾਨੀਆਂ ਤੁਹਾਡੀਆਂ ਵੀ ਲੰਗਰ ਛਕਾਉਣਗੀਆਂ ਵੀ ਸਾਡੇ ਬੰਦੇ ਨਾ ਇਹ ਪੁਲਿਸ ਵਾਲੇ ਨਾ ਮਾਰਿਓ, ਅਸੀਂ ਲੰਗਰ ਛਕਾ ਦਿੰਦੇ ਹਾਂ। ਉਹਨਾਂ ਨੂੰ ਕੁੱਟ ਕੁੱਟ ਕੇ ਕਿਉਂ ਮਾਰਿਆ? ਮਾਰਿਆ ਕਿਉਂ? ਸਿੱਖ ਨੇ, ਹਿੰਦੂ ਭਾਵੇਂ ਹਜ਼ਾਰ ਲੰਗਰ ਛਕਾ ਲਏ, ਹਿੰਦੂ ਨੂੰ ਨਹੀਂ ਮਾਰਨਗੇ, ਸਿੱਖ ਨੂੰ ਮਾਰਨਾ। ਔਰ ਇਸ ਤੋਂ ਅਗਾਂਹ ਧਰਮ ਦੇ ਪ੍ਰਚਾਰਕ, ਕੌਮ ਦੇ ਪ੍ਰਚਾਰਕ, ਜਿਸ ਕੌਮ ਦੇ ਪ੍ਰਚਾਰਕ ਸਾਰੇ ਮਰ ਜਾਣ ਉਹ ਸਮਝ ਲਓ ਕੌਮ ਮਰ ਗਏ, ਉਹ ਕੌਮ ਮਰ ਗਏ। ਜਿਸ ਕੌਮ ਦੇ ਪ੍ਰਚਾਰਕ ਜਿੰਦੇ ਰਹਿਣ ਉਹ ਕੌਮ ਜਿੰਦੀ ਰਹੇਗੀ, ਜਿਸ ਕੌਮ ਦੇ ਪ੍ਰਚਾਰਕ ਮਾਰ ਦਿਓ, ਕੌਮ ਦੇ ਪ੍ਰਚਾਰਕਾਂ ਦਾ ਬੋਲ ਖਤਮ ਕਰ ਦਿਓ, ਤੈਨੂੰ ਬੋਲਣ ਨਹੀਂ ਦੇਣਾ, ਉੱਥੇ ਸਿੱਖ ਖਤਮ ਹੋ ਜਾਵੇਗਾ। ਕਿਉਂਕਿ ਸਿੱਖ ਸਿੱਖੀ ਨਾਲ ਹੈ, ਸਿੱਖੀ ਵਿਚਾਰ ਨਾਲ ਹੈ, ਵਿਚਾਰਧਾਰਾ ਨਾਲ ਹੈ, ਉਹ ਖਤਮ ਹੋ ਗਈ, ਕੌਮ ਖਤਮ ਹੋ ਜਾਵੇਗੀ। ਆਹ ਜਿਹੜੀ ਬੀਬੀਆਂ ਨੇ ਕਵਿਤਾ ਪੜ੍ਹੀ ਸੀ ਨਾ, ਬੜੇ ਗੌਹ ਦੇ ਨਾਲ ਸੁਣਨ ਵਾਲੀ ਹੈ, ਉਹਨਾਂ ਪੰਗਤੀਆਂ ਦੇ ਬੋਲ ਕੀ ਨੇ, ਅਕਸ਼ਰ ਕੀ ਨੇ। ਜੇ ਬੰਦਾ ਕਿਸੇ ਪਿਆਰ ਸਤਿਕਾਰ ਵਿੱਚ ਪੜ੍ਹੇ ਤੇ ਅਣਖ ਨੂੰ ਟੁੰਬਦੇ ਨੇ, ਚਪੇੜਾ ਮਾਰਦੇ ਨੇ, ਬੰਦੇ ਨੂੰ ਦੱਸਦੇ ਨੇ ਤੈਨੂੰ ਸ਼ਰਮ ਨਹੀਂ ਆਉਂਦੀ? ਜੇ ਇਹਨਾਂ ਬੋਲਾਂ ਨੂੰ ਖਤਮ ਕਰ ਦਿੱਤਾ ਜਾਵੇ ਤੇ ਉਹ ਕੌਮਾਂ ਖਤਮ ਹੋ ਜਾਂਦੀਆਂ। ਹਿੰਦੂ ਕੌਮ ਦਾ ਪ੍ਰਚਾਰ ਟੀਵੀ ਤੇ ਰੇਡੀਓ ਤੇ ਅਖਬਾਰਾਂ ਵਿੱਚ ਹੈ, ਸਾਡਾ ਪ੍ਰਚਾਰ ਨਾ ਰੇਡੀਓ ਤੇ ਨਾ ਟੀਵੀ ਤੇ ਨਾ ਅਖਬਾਰਾਂ ਵਿੱਚ, ਸਿਰਫ ਆਹੀ ਆ ਜਿਹੜਾ ਸਟੇਜ ਤੇ ਬੋਲ ਲੈਂਦੇ ਹਾਂ। ਜੇ ਕੋਈ ਸਿਆਣਾ ਸਿੱਖ ਇਸ ਤਰ੍ਹਾਂ ਦੀ ਕੋਈ ਪੁਸਤਕ ਵੀ ਛਾਪ ਦੇਵੇਗਾ ਉਹਦੇ ਤੇ ਵੀ ਬਹਿਣ ਲੱਗ ਜਾਣਾ, ਬਸ ਸਟੇਜ ਤੇ ਹੀ ਆ ਜਿਹੜਾ ਬੋਲ ਲੈਣਾ। ਲੇਕਿਨ ਇਹਨਾਂ ਬੋਲਣ ਵਾਲਿਆਂ ਨੂੰ ਵੀ ਗੌਰਮੈਂਟ ਮਾਰ ਰਹੀ ਹੈ। ਇੱਥੇ ਇੰਗਲੈਂਡ ਵਿੱਚ ਰਹਿੰਦਿਆਂ ਇਸ ਸਟੇਜ ਤੇ ਬੈਠ ਕੇ ਤੁਸੀਂ ਇੰਗਲੈਂਡ ਦੀ ਗੌਰਮੈਂਟ ਦੇ ਉਲਟ ਬੋਲੋ, ਇਹ ਕੁਝ ਨਹੀਂ ਕਹਿੰਦੇ। ਪਰਾਏ ਦੇਸ਼ ਵਿੱਚ, ਉੱਥੇ ਆਪਣੇ ਦੇਸ਼ ਵਿੱਚ ਜੇ ਆਪਣਿਆਂ ਦੀ ਗੱਲ ਕੋਈ ਕਰਦੇ ਆ, ਤੇਰੀ ਕਮਜ਼ੋਰੀ ਹੈ, ਗਲਤ ਤੂੰ ਜਾ ਰਿਹਾ, ਉਹਨੂੰ ਵੀ ਮਾਰਿਆ ਗਿਆ। ਔਰ ਅੱਜ ਉਸ ਦਾ ਸਭ ਤੋਂ ਵੱਡਾ ਸਬੂਤ, ਜੇ ਕੋਈ ਬੰਦਾ ਕਹੇ ਕਿ ਭਾਈ ਗੁਰਦੇਵ ਸਿੰਘ ਕਾਉਂ ਕੇ AK-47 ਲੈ ਕੇ ਤੇ ਪੁਲਿਸ ਵਾਲਿਆਂ ਨੂੰ ਮਾਰਦੇ ਫਿਰਦੇ ਸਨ, ਤਾਂ ਉਹ ਸਬੂਤ ਦੇ ਦੇਵੇ, ਬਿਲਕੁਲ ਇਹ ਸਾਰੀ ਗੱਲ ਗਲਤ ਹੈ। ਕਿਉਂਕਿ ਉਹ ਅਕਾਲ ਤਖ਼ਤ ਦਾ ਜਥੇਦਾਰ ਸੀ, ਅਕਾਲ ਤਖ਼ਤ ਦਾ ਜਥੇਦਾਰ ਸਟੇਜ ਤੋਂ ਸੱਚ ਦੀ ਗੱਲ ਤਾਂ ਕਰ ਸਕਦਾ, ਜਿੱਥੇ ਸਿੱਖ ਹੀ ਨੌਜਵਾਨ ਹੋਣ ਉਹ ਨੌਜਵਾਨ ਉਹਨੂੰ AK-47 ਲੈ ਕੇ ਭੌਣ ਦੇਣਗੇ। ਸਾਰਾ ਦਿਨ ਬਾਣੀ ਪੜ੍ਹਨੀ, ਨਿਤਨੇਮ ਕਰਨਾ, ਔਰ ਉਸ ਇਲਾਕੇ ਵਿੱਚ ਜਾ ਕੇ ਸੰਗਤਾਂ ਤੋਂ ਪੁੱਛੋ, ਇੱਥੋਂ ਤੱਕ ਉਹ ਲੋਕ ਕਹਿੰਦੇ ਨੇ ਗਰੀਬਾਂ ਦਾ ਯਾਰ ਸੀ। ਪਤਾ ਗਰੀਬਾਂ ਦਾ ਯਾਰ ਕਿਉਂ? ਜੇ ਕਿਸੇ ਨੂੰ ਚਿੱਠੀ ਪਵਾ ਕੇ ਕੋਈ ਜੁਝਾਰੂ ਕਹਿੰਦਾ ਸੀ ਨਾ 50,000 ਰੁਪਈਆ ਦੇ ਦਿਓ, ਉਹ ਜਾਂਦੇ ਸੀ ਤੇ ਉਹ ਕਹਿੰਦਾ ਸੀ ਇਹ ਜੁਝਾਰੂ ਨਹੀਂ, ਇਹ ਲੁੱਟਾਂ ਖੋਹਾਂ ਵਾਲੇ ਆ। ਔਰ ਉੱਥੇ ਵਜਨ ਦੇ ਨਾਲ ਉਹ ਆਪਣਾ ਉਹਨਾਂ ਨੂੰ ਕਹਿੰਦਾ ਵੀ ਸੀ ਵੀ ਮੈਂ ਚੱਲਦਾ, ਜੇ ਆਉਣਗੇ ਤੇ ਮੈਂ ਉਹਨਾਂ ਨੂੰ ਸਮਝਾ ਦਾਂਗਾ, ਮੈਂ ਗੱਲ ਕਰ ਲਵਾਂਗਾ। ਗੌਰਮੈਂਟ ਦਾ ਮਤਲਬ ਬਦਨਾਮ ਕਰਨਾ, ਤੇ ਉਹ ਹਰ ਚੰਗੀ ਗੱਲ ਸਟੇਜ ਤੇ ਕਰਦਾ ਸੀ, ਹਰ ਚੰਗੇ ਕੰਮ ਵਾਸਤੇ ਮਰਨ ਲਈ ਵੀ ਤਿਆਰ ਸੀ, ਤੇ ਸਹੀ ਸੇਧ ਦਿੰਦਾ ਸੀ। ਗੁਰਬਾਣੀ ਦਾ ਪ੍ਰਚਾਰ, ਗੁਰਸਿੱਖੀ ਦਾ ਪ੍ਰਚਾਰ, ਗੁਰਮਤ ਦੇ ਬੋਲ, ਤੇ ਉਸ ਨੂੰ ਵੀ ਇਸ ਤਰ੍ਹਾਂ ਕੋਝੇ ਢੰਗ ਦੇ ਨਾਲ ਕੁੱਟ ਕੁੱਟ ਕੇ ਮਾਰਿਆ ਗਿਆ। ਤੇ ਜੇ ਅਸੀਂ ਅਜੇ ਵੀ ਇਹ ਗੱਲ ਕਹੀਏ ਜੀ ਸਾਡੀ ਹੀ ਗਲਤੀ ਹੈ, ਤੇ ਫਿਰ ਸਮਝ ਲੈਣਾ ਜ਼ਮੀਰ ਸਾਡੀ ਮਰ ਗਈ ਹੈ, ਇੱਥੋਂ ਕੋਈ ਆਵਾਜ਼ ਚੰਗੀ ਨਿਕਲਣੀ ਨਹੀਂ ਚਾਹੁੰਦੀ। ਕਈਆਂ ਲੋਕਾਂ ਦਾ ਵਿਚਾਰ ਇੰਨਾ, ਜੇ ਸ਼ਾਂਤੀ ਹੋ ਜੇ ਸ਼ਾਇਦ ਅਸੀਂ ਸੁੱਖ ਦੇ ਨਾਲ ਜੀ ਲਵਾਂਗੇ, ਪਰ ਨਹੀਂ। ਮੈਂ ਇੱਕ ਇਹ ਗੱਲ ਪੁੱਛਦਾ, ਜਦੋਂ ਦਿੱਲੀ ਦੰਗੇ ਹੋਏ, ਇੰਦਰਾ ਮਰੀ, ਕੀ ਉੱਥੇ ਅੰਮ੍ਰਿਤਧਾਰੀ ਮਾਰੇ ਗਏ ਸੀ? ਕੀ ਉੱਥੇ ਸਿੱਖੀ ਦੀ ਗੱਲ ਕਰਨ ਵਾਲੇ ਮਾਰੇ ਗਏ ਸੀ? ਨਾ। ਇੱਥੋਂ ਤੱਕ ਜਿਨ੍ਹਾਂ ਦੇ ਕੋਲ ਸਿੱਖੀ ਨਹੀਂ ਸੀ, ਕੇਸ ਕੱਟੇ, ਦਾੜੇ ਕੱਟੇ, ਉਹ ਵੀ ਮਾਰੇ ਗਏ। ਕਿਉਂ? ਉਹਦਾ ਨਾਂ ਸਿੰਘ ਸੀ। ਮੈਨੂੰ ਦੋ ਚੋਹਣੇ ਦੱਸਿਆ ਵੀ ਕੁਝ ਬੰਦਿਆਂ ਨਾਲ ਗੱਲ ਇਸ ਢੰਗ ਨਾਲ ਉਹਨਾਂ ਨੂੰ ਮਾਰਿਆ ਗਿਆ ਕਿ ਉਹਨਾਂ ਨੇ ਕੇਸ ਕਟਾ ਲਏ ਬਚਣ ਵਾਸਤੇ, ਪੱਗ ਲਾ ਦਿੱਤੀ, ਤੇ ਉਹਨਾਂ ਦੇਖਿਆ ਵੀ ਇਹਦੇ ਆ 50 ਦਾ ਨਿਸ਼ਾਨ ਹੈ, ਇਹਨੇ ਹੁਣੇ ਕੇਸ ਕੱਟੇ ਨੇ, 50 ਦਾ ਨਿਸ਼ਾਨ ਹੈ, ਇਹਨੂੰ ਵੀ ਮਾਰੋ। ਕਾਂਗਰਸੀ ਵੀ ਮਾਰੇ, ਨਾਮਧਾਰੀ ਵੀ ਮਾਰੇ, ਜਿਹੜਾ ਨਾ ਸਿੰਘ ਸੀ ਉਹ ਮਾਰੇ, ਜਿਹਦੇ ਸਿਰ ਤੇ ਪੱਗ ਸੀ, ਭਾਵੇਂ ਉਹ ਨਰਕਧਾਰੀ ਵੀ ਕਿਉਂ ਨਹੀਂ ਸੀ, ਉਹ ਵੀ ਮਾਰਿਆ ਗਿਆ, ਕਿਉਂਕਿ ਸਿੱਖ ਹੈ। ਤੇ ਜੇ ਸਾਨੂੰ ਅਜੇ ਵੀ ਅਸੀਂ ਨਾ ਸਮਝੀਏ, ਤੇ ਇਸ ਤੋਂ ਵੱਡੀ ਹੋਰ ਦਲੀਲ ਕੋਈ ਨਹੀਂ। ਇਸ ਦਿੱਲੀ ਵਾਲੇ ਨਕਸ਼ੇ ਨੂੰ ਸਨਮੁਖ ਰੱਖ ਕੇ ਜੇ ਅਜੇ ਵੀ ਬੰਦਾ ਕਵੇ ਵੀ ਆਹ ਜਿਹੜੇ ਥੋੜੇ ਜਿਹੇ ਸਿੰਘ ਨੇ, ਗੌਰਮੈਂਟ ਵੀ ਕਹਿੰਦੀ ਇਹ ਮਾਰ ਦਈਏ, ਅਸੀਂ ਵੀ ਕਹੀਏ ਮਰ ਜਾਣ ਤੇ ਸ਼ਾਂਤੀ ਹੋ ਜਾਵੇ, ਕਦੇ ਹੀ ਸ਼ਾਂਤੀ ਨਹੀਂ ਹੋ ਸਕਦੀ। ਦਿੱਲੀ ਵਾਲਾ ਹਾਲ ਕਦੇ ਵੀ ਸਿੱਖ ਤੇ ਹੋ ਸਕਦਾ, ਔਰ ਇਸ ਹਾਲ ਤੋਂ ਬਚਾਉਣ ਵਾਲੇ ਅਸਲ ਦੇ ਵਿੱਚ ਉਹ ਹੀ ਸਿੰਘ ਨੇ ਜਿਨ੍ਹਾਂ ਨੇ ਨੱਥ ਪਾਈ ਹੈ, ਠੱਲ ਪਾਈ ਹੋਈ। ਔਰ ਸਾਧ ਸਿੰਘ ਜੀ, ਇਹ ਬੋਲ ਬੋਲਣੇ ਕੋਈ ਛੋਟੇ ਜਿਹੇ ਨਹੀਂ ਹਨ। ਫਿਰ ਸਾਡੀ ਅਕਾਲ ਤਖ਼ਤ ਦਾ ਜਥੇਦਾਰ ਭਾਵੇਂ ਸਾਬਕਾ ਹੋ ਗਿਆ, ਸੁਪਰੀਮ ਤਾਕਤ ਹੈ, ਉਸ ਦੇ ਪੁਲਿਸ ਰਿਮਾਂਡ ਲੈਣੇ ਤੇ ਪੁੱਠਿਆਂ ਟੰਗ ਕੇ ਕੁੱਟਣਾ ਉਲਟੇ ਤਰੀਕੇ ਦੇ ਨਾਲ ਬੜੀ ਵੱਡੀ ਸਾਡੀ, ਸਾਨੂੰ ਇੱਕ ਚੈਲੰਜ ਹੈ, ਸਾਡੀ ਇੱਕ ਬੇਨਤੀ ਹੈ। ਫਿਰ ਦੋ ਸਾਲ ਜੇਲ ਵਿੱਚ ਸਿਰਫ ਇਸੇ ਕਰਕੇ ਰਹਿਣਾ ਵੀ ਤੂੰ ਲੰਗਰ ਨਾ ਛਕਾਇਆ ਕਰ। ਕਹਿੰਦਾ ਲੰਗਰ ਤਾਂ ਛਕਾਵਾਂਗਾ। ਜੇ ਕੋਈ ਬੰਦਾ ਇਹ ਗੱਲ ਕਹੇ ਵੀ ਲੰਗਰ ਨਾ ਛਕਾਉਂਦਾ ਤਾਂ ਭਾਈ ਤਾਰੂ ਸਿੰਘ ਨੂੰ ਵੀ ਫਿਰ ਕਹਿਣਾ ਪਵੇਗਾ ਲੰਗਰ ਨਾ ਛਕਾਉਂਦਾ, ਕਿਉਂਕਿ ਭਾਈ ਤਾਰੂ ਸਿੰਘ ਨੇ ਕਿਹਾ ਸੀ ਮੈਂ ਲੰਗਰ ਛਕਾਵਾਂਗਾ। ਔਰ ਇਹ ਸਿੰਘ ਨੇ ਕੌਂਕੇ ਨੇ ਕਿਹਾ ਮੈਂ ਲੰਗਰ ਛਕਾਵਾਂਗਾ, ਮੈਂ ਅਕਾਲ ਤਖ਼ਤ ਦਾ ਜਹੇਦਾਰਾ ਲੰਗਰ ਛਕਾਵਾਂਗਾ। ਔਰ ਦੋ ਸਾਲ ਸਿਰਫ ਇਸੇ ਗੱਲ ਕਰਕੇ ਅੰਦਰ ਰਹਿਣਾ ਵੀ ਛਕਾਵਾਂਗਾ। ਮੈਂ ਬੇਨਤੀ ਕਰਾਂ ਜੇ ਅਸੀਂ ਉਹਨਾਂ ਸਿੰਘਾਂ ਦੀ ਕੋਈ ਸੇਵਾ ਨਹੀਂ ਕਰ ਸਕਦੇ ਤੇ ਕਮ ਸੇ ਕਮ ਸਾਨੂੰ ਉਹਨਾਂ ਦੇ ਉਲਟ ਨਹੀਂ ਬੋਲਣਾ ਚਾਹੀਦਾ। ਜੇ ਅਸੀਂ ਉਹਨਾਂ ਦੇ ਉਲਟ ਨਾ ਬੋਲੀਏ ਤੇ ਇਹ ਵੀ ਇੱਕ ਬੜੀ ਵੱਡੀ ਸੇਵਾ ਜੇ ਸਮਝੋ, ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਜੇ ਉਹਨਾਂ ਦੇ ਉਲਟ ਨਾ ਬੋਲੀਏ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ, ਉਹਨਾਂ ਦਾ ਅਸੀਂ ਲੋਕਾਂ ਨੇ ਸਾਥ ਨਹੀਂ ਦਿੱਤਾ, ਨਹੀਂ ਤਾਂ ਖਾਲਿਸਤਾਨ ਲੈ ਦਿੰਦੇ, ਛਿਆ ਮਹੀਨਿਆਂ 'ਚ ਲੈ ਦਿੰਦੇ, ਸਾਥ ਨਹੀਂ ਦਿੱਤਾ, ਮੁਆਫ ਕਰਨਾ। ਉਦੋਂ ਦੀਆਂ ਅਖਬਾਰਾਂ ਪਈਆਂ ਅੱਜ ਵੀ ਪੜ੍ਹ ਲਓ, ਉਹ ਸੰਤ ਇੱਕ ਬਿਆਨ ਦਿੰਦਾ ਸੀ ਤੇ ਸੈਂਟਰ ਪਿੱਟਦੀ ਸੀ, ਸੈਂਟਰ 'ਚ ਸਿਆਪਾ ਪੈਂਦਾ ਸੀ। ਤੇ ਉਦੋਂ ਦੀਆਂ ਅਖਬਾਰਾਂ ਪੜ੍ਹੋ ਸਾਡੇ ਭਰਾ, ਅਖਬਾਰਾਂ 'ਚ ਸੰਤ ਜਰਨੈਲ ਸਿੰਘ ਦੇ ਉਲਟ ਬਿਆਨ ਦਿੰਦੇ ਰਹੇ ਤੇ ਗੌਰਮੈਂਟ ਨੂੰ ਖੁਸ਼ ਕਰਦੇ ਰਹੇ ਭਈ ਇੰਦਰਾ ਗਾਂਧੀ, ਬੀਬੀ ਇੰਦਰਾ, ਸਾਡਾ ਇਸ ਬਿਆਨ ਨਾਲ ਕੋਈ ਮਤਲਬ ਨਹੀਂ, ਸਾਡਾ ਇਸ ਬਿਆਨ ਨਾਲ ਕੋਈ ਸੰਬੰਧ ਨਹੀਂ, ਸਾਡਾ ਸੰਤ ਜਰਨੈਲ ਸਿੰਘ ਨਾਲ ਕੋਈ ਸੰਬੰਧ ਨਹੀਂ। ਲੇਕਿਨ ਹੁਣ ਤੇ ਸਭ ਕੁਝ ਦੇਖ ਲਿਆ ਹੋ ਗਿਆ। ਅਸਲ ਦੇ ਵਿੱਚ ਜਿਹੜਾ ਕੋਈ ਸਿੰਘ ਗੁਪਤ ਕਾਰਨਾਮੇ ਕਰਦਾ ਹੈ ਉਹਦੇ ਕਾਰਨਾਮੇ ਉੱਗੜ ਕੇ ਆਉਂਦੇ ਹੀ ਉਦੋਂ ਨੇ ਜਦੋਂ ਸ਼ਹੀਦ ਹੋ ਜਾਂਦੇ। ਗੁਰਦੇਵ ਸਿੰਘ ਕੌਂਕੇ ਨੂੰ ਵੀ ਕੁਝ ਬੰਦੇ ਬਹੁਤ ਚੰਗਾ ਨਹੀਂ ਸੀ ਸਮਝਦੇ, ਲੇਕਿਨ ਅੱਜ ਉਹ ਵੀ ਆਦਮੀ ਕਹਿੰਦੇ ਵੀ ਕਮਾਲ ਦੀ ਗੱਲ ਹੈ, ਆਖਿਰ ਇਹ ਕਿੰਨੀ ਸੇਵਾ ਕਰਦਾ ਹੋਊਗਾ, ਕਿਤਨਾ ਸਿੱਖੀ ਦੀ ਗੱਲ ਕਰਦਾ ਹੋਊਗਾ ਜਿਸ ਨੂੰ ਇਸ ਢੰਗ ਨਾਲ ਮਾਰਿਆ ਗਿਆ। ਗੌਰਮੈਂਟ ਨੂੰ ਉਸ ਤੋਂ ਕਿਤਨਾ ਖਤਰਾ ਹੋਵੇਗਾ, ਇਸ ਕਿਉਂਕਿ ਗੌਰਮੈਂਟ ਨੇ ਉਹਨੂੰ ਮਾਰਨਾ ਜਿਹੜਾ ਸਿੱਖੀ ਵਧਾਉਂਦਾ। ਤੇ ਅੱਜ ਪਤਾ ਲੱਗਾ ਆਖਿਰ ਉਹ ਸਿੱਖੀ ਦਾ ਵਾਅਦਾ ਕਰਦਾ ਸੀ, ਵਧਾਉਂਦਾ ਸੀ, ਫੈਲਾਉਂਦਾ ਸੀ, ਤੇ ਤਾਂ ਹੀ ਮਾਰਿਆ ਗਿਆ ਨਾ। ਆ ਭਾਈ ਜਗਵਿੰਦਰ ਸਿੰਘ ਜੀ ਬੈਠੇ ਨੇ ਸੰਗਰੂਰ ਜੇਲ੍ਹ ਵਿੱਚ ਕਦੇ ਰਹੇ, ਔਰ ਇਹਨਾਂ ਨੇ ਦੱਸਿਆ ਕਿ ਉਸ ਮੌਕੇ ਕੌਂਕੇ ਸਾਹਿਬ ਮੇਰੇ ਨਾਲ ਜੇਲ੍ਹ ਵਿੱਚ ਸਨ, ਉੱਥੇ ਮੇਰੀ ਮੁਲਾਕਾਤ ਹੋਈ ਤੇ ਮੈਨੂੰ ਪਤਾ ਲੱਗਾ ਵੀ ਇਹ ਸਿੰਘ ਤੇ ਦੋਸ਼ ਇਹ ਲਾਇਆ ਵੀ ਇਹ ਪਿੰਡਾਂ 'ਚ ਪ੍ਰਚਾਰ ਕਰਦਾ, ਕਥਾ ਕਰਦਾ, ਇਹ ਸਿੰਘਾਂ ਨੂੰ ਅੰਮ੍ਰਿਤ ਛਕਾਉਂਦਾ, ਇਸ ਕਰਕੇ ਪਕੜਿਆ ਗਿਆ। ਔਰ 75 ਤੋਂ ਲੈ ਕੇ ਅੱਜ ਤੱਕ ਆ ਦੇਸ਼ ਪ੍ਰਦੇਸ਼ ਦੀ ਡਿਟੇਲ ਪੜ੍ਹੋ, ਅੰਦਰ ਫਿਰ ਛੱਡਿਆ, ਫਿਰ ਅੰਦਰ, ਫਿਰ ਛੱਡਿਆ, ਫਿਰ ਅੰਦਰ, ਮੁੜ ਮੁੜ ਕੇ ਮੇਨ ਕੰਮ ਸੀ ਅੰਮ੍ਰਿਤ ਛਕਾਉਣਾ ਤੇ ਗੁਰਬਾਣੀ ਦਾ ਪ੍ਰਚਾਰ ਕਰਨਾ। ਤੇ ਜੇ ਗੁਰਬਾਣੀ ਦੇ ਪ੍ਰਚਾਰਕਾਂ ਨੂੰ ਖਤਮ ਕਰਨਾ, ਸਿੱਧੀ ਹੋਈ ਗੱਲ ਹੈ, ਤੇ ਸਿੱਖੀ ਨੂੰ ਖਤਮ ਕਰਨਾ, ਸਿੱਖੀ ਦੀ ਕੋਈ ਗੱਲ ਕਰੇਗਾ ਉਸ ਨੂੰ ਮਾਰਨਾ। ਸਾਨੂੰ ਕੀ ਕਰਨਾ ਚਾਹੀਦਾ, ਸਾਡਾ ਇਹ ਫਰਜ਼ ਬਣਦਾ ਜਿਹੜੇ ਐਸੇ ਯੋਧੇ ਸ਼ਹੀਦ ਹੋ ਚੁੱਕੇ ਨੇ, ਇੱਕ ਤੇ ਉਹਨਾਂ ਯੋਧਿਆਂ ਵਾਸਤੇ ਜਿਹੜੇ ਕਿਰਤ ਕਰਨ ਵਾਲੇ ਹੋ, ਆਪਣੀ ਦਸਵੰਧ ਦੀ ਮਾਇਆ ਕੱਢ ਕੇ ਉਹ ਸ਼ਹੀਦ ਪਰਿਵਾਰਾਂ ਨੂੰ ਦਿਆ ਕਰੋ, ਉਹਨਾਂ ਨੂੰ ਦੇਵੋ। ਕਈਆਂ ਦਾ ਇਹ ਵਿਚਾਰ ਹੈ, ਇੱਥੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਾਲੇ ਗੁਰਮੁਖ ਸ਼ਹੀਦ ਪਰਿਵਾਰਾਂ ਨੂੰ ਮਾਇਆ ਭੇਜਦੇ ਨੇ, ਔਰ ਭਾਈ ਗੁਰਜੀਤ ਸਿੰਘ ਨੇ ਮੈਨੂੰ ਕਿਤਾਬ ਦਿਖਾਈ ਵੀ ਆਹ ਦੇਖ ਲਓ ਤੁਸੀਂ ਇਸ ਸਟੇਜ ਤੇ ਬੋਲਦੇ ਹੋ, ਤੇ ਅਸੀਂ ਆਪਣਾ ਸਪਸ਼ਟ ਕਰਦੇ ਹਾਂ ਵੀ ਆਹ ਦੇਖ ਲਓ ਇਹ ਫੋਟੋਆਂ ਨੇ, ਇਹ ਐਡਰੈਸ ਨੇ, ਆਹ ਕਿਤਾਬ ਹੈ, ਇਹ ਅਸੀਂ ਮਾਇਆ ਭੇਜ ਰਹੇ ਹਾਂ, ਵੀ ਸਾਨੂੰ ਕੋਈ ਗੱਲ ਪੁੱਛਣੀ ਹੋਵੇ ਤੇ ਪੁੱਛ ਲਿਓ। ਫਿਰ ਵੀ ਕਈਆਂ ਨੇ ਇਹ ਗੱਲ ਕਹੀ ਹੈ ਜੀ ਪੈਸੇ ਜਾਂਦੇ ਨਹੀਂ, ਪੈਸੇ ਭੇਜਦੇ ਨੇ, ਪਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਤੁਸੀਂ ਆਪਣੀ ਤਸੱਲੀ ਉਹਨਾਂ ਨੂੰ ਪੁੱਛ ਕੇ ਕਰੋ, ਜੇ ਫਿਰ ਵੀ ਤੁਹਾਡੀ ਤਸੱਲੀ ਨਹੀਂ ਹੁੰਦੀ ਜਾਂ ਤੁਸੀਂ ਨਹੀਂ ਪੁੱਛਣਾ ਚਾਹੁੰਦੇ ਤੇ ਮਤਲਬ ਤੇ ਮਾਇਆ ਭੇਜਣ ਨਾਲ ਹੈ, ਤੁਸੀਂ ਜਦੋਂ ਆਪਣੇ ਇਲਾਕੇ ਵਿੱਚ ਉੱਥੇ ਜਾਓ ਤੇ ਤੁਸੀਂ ਦੇਖੋ ਹਰ ਇਲਾਕੇ ਵਿੱਚ ਦੋ ਦੋ ਬੱਚੇ ਤੇ ਉਹਨਾਂ ਦੀ ਮਾਂ ਗਰੀਬੀ ਦਾਅਵੇ ਨਾਲ ਰੋਟੀ ਖਾ ਕੇ ਗੁਜ਼ਾਰਾ ਕਰ ਰਹੀ ਹੈ ਤੇ ਸਿੰਘ ਸ਼ਹੀਦ ਹੋ ਗਿਆ। ਤੁਸੀਂ ਆਪ ਜਾਓ ਦੇਖੋ ਤੇ ਆਪਣੀ ਦਸਵੰਧ ਦੀ ਮਾਇਆ ਆਪਣੇ ਹੱਥੀ ਦੇ ਆਓ ਤੇ ਜੇ ਉੱਥੇ ਵੀ ਨਹੀਂ ਕਿਸੇ ਨੇ ਦੇਣੀ ਤੇ ਇੱਥੇ ਵੀ ਗੱਲ ਕਰਨੀ ਉਹਦਾ ਮਤਲਬ ਸੀ ਕਿ ਇੱਕੋ ਹੁੰਦਾ ਵੀ ਅਸੀਂ ਦੇਣੀ ਨਹੀਂ ਹੈਗੀ, ਹੋਰ ਕੋਈ ਗੱਲ ਨਹੀਂ। ਸਿਰਫ ਨੁਕਤਾਚੀਨੀ ਇਸ ਕਰਕੇ ਕਰਨੀ ਵੀ ਅਸੀਂ ਤਾਂ ਦੇਣੀ ਨਹੀਂ ਤੇ ਫਿਰ ਬਹਾਨਾ ਇਹ ਹੁੰਦਾ ਜੀ ਇਹਨਾਂ ਨੇ ਭੇਜਣੀ ਨੇ, ਤੇ ਜੇ ਤੁਸੀਂ ਆਪ ਜਾ ਕੇ ਦੇ ਆਓ ਫਿਰ ਗੱਲ ਕਰਦਾ ਵੀ ਚੰਗਾ ਲੱਗਦਾ ਬੰਦਾ। ਇੱਕ ਦੂਸਰੀ ਸੇਵਾ ਇਹ, ਇਸ ਤੋਂ ਵੀ ਵੱਡੀ ਸੇਵਾ ਮਾਇਆ ਤੋਂ, ਇਸ ਸਟੇਜ ਤੇ ਸਿੱਖੀ ਦੀ ਗੱਲ ਕਰੋ। ਜੇ ਤੁਸੀਂ ਇੱਥੇ ਹੀ ਹੋ, ਇੱਥੇ ਹੀ ਰਹਿੰਦੇ ਹੋ, ਖੁੱਲ੍ਹ ਕੇ ਬੋਲੋ, ਖੁੱਲ੍ਹ ਕੇ ਗੱਲ ਕਰੋ। ਜੇ ਨਹੀਂ ਇੰਡੀਆ ਜਾਇਆ ਜਾਏਗਾ ਨਾ ਜਾਇਓ, ਜ਼ਰੂਰੀ ਹੈ ਇੰਡੀਆ ਜਾਣਾ, ਫਾਹ ਲੈਣਾ, ਨਾ ਜਾਇਆ ਜਾਏ। ਜੇ ਇੱਥੇ ਰਹਿ ਕੇ ਕਿਸੇ ਕੋਈ ਸਿੱਖੀ ਦੀ ਗੱਲ ਹੁੰਦੀ ਹੈ ਤਾਂ ਉਸ ਨੂੰ ਕਰੋ ਅਤੇ ਸਿੱਖੀ ਦੀ ਗੱਲ ਨੂੰ ਸੁਣੋ। ਪਰ ਮੁਆਫ ਕਰਨਾ, ਸਿੱਖੀ ਦੀ ਗੱਲ ਕਰਨੀ ਅਤੇ ਸੁਣਨੀ ਔਖੀ ਬਹੁਤ ਹੈ। ਕਹਿ ਮੈਂ ਵੀ ਦਿੱਤੀ ਹੈ, ਕਹਿਣੀ ਸੌਖੀ ਹੈ ਪਰ ਕਹਿਣੀ ਵੀ ਔਖੀ ਹੈ, ਸੁਣਨੀ ਵੀ ਔਖੀ ਹੈ। ਪਤਾ ਕਿਉਂ? ਕਹਿਣ ਵਾਲੇ ਨੂੰ ਕਈਆਂ ਨਾਲ ਲੜਨਾ ਪੈਂਦਾ, ਜਿਹਦੇ ਪੱਲੇ ਕੁਝ ਨਹੀਂ ਸਿੱਖੀ ਨਹੀਂ ਉਹਨੇ ਲੜਨਾ ਹੀ ਹੈ, ਤੇ ਸਰੋਤੇ ਜਿਹੜੇ ਸੁਣਨ ਵਾਲੇ ਸੁਣਨੀ ਵੀ ਬਹੁਤ ਔਖੀ ਹੈ। ਕਿਉਂਕਿ ਸੁਣਨ ਵਾਲੇ ਨੂੰ ਸ਼ਰਮ ਆਉਂਦੀ ਹੈ ਕਿ ਜੇ ਮੈਂ ਚੱਲਣਾ ਨਹੀਂ ਤੇ ਮੇਰੀ ਬਦਨਾਮੀ ਹੈ। ਸੁਣਨ ਵਾਲੇ ਨੂੰ ਵੀ ਇਸ ਕਰਕੇ ਔਖੀ ਹੈ। ਇਸ ਕਰਕੇ ਇਸ ਸਟੇਜ ਤੋਂ ਸਿੱਖੀ ਦੀ ਗੱਲ ਕਰੋ। ਔਰ ਇੱਕ ਬੇਨਤੀ ਕਰਾਂਗਾ, ਇਸ ਤੋਂ ਵੱਡੀ ਹੋਰ ਸੇਵਾ, ਜਿਹੜਾ ਵੀ ਗੁਰਬਾਣੀ ਦਾ ਪ੍ਰਚਾਰਕ, ਕੀਰਤਨ ਦਾ ਪ੍ਰਚਾਰਕ ਆਉਂਦਾ, ਉਸ ਨੂੰ ਕਹੋ ਸਿੱਖੀ ਦੀ ਗੱਲ ਕਰ। ਜੇ ਗੱਲ ਕਰਦਾ ਉਹਦਾ ਸਤਿਕਾਰ ਕਰੋ, ਜੇ ਨਹੀਂ ਗੱਲ ਕਰਦਾ ਤੇ ਉਹਨੂੰ ਕਹੋ ਵੀ ਲਾ ਦਿਓ, ਨਾ ਬੁਲਾਓ, ਨਾ ਬੋਲਣ ਦਿਓ। ਹਾਂ, ਇੰਨਾ ਕੁ ਜ਼ਰੂਰ ਹੈ ਕਿ ਥਾਂ ਪਰ ਥਾਂ ਸੋਚਣਾ ਪੈਂਦਾ, ਦੇਖਣਾ ਪੈਂਦਾ। ਇਹ ਜ਼ਰੂਰ ਦੇਖੋ ਕਿ ਜਿੰਨੇ ਕੁ ਪਾਣੀ ਜੋਗਾ ਉਨੀ ਕੁ ਉਹਦੇ ਕੋਲ ਗੱਲ ਕਰਵਾਓ, ਗੱਲ ਉਨੀ ਕੁ ਕਰਵਾਓ ਸਿਲਾ ਵਿਚਾਰ। ਜੇ ਹੁਣ ਕੋਈ ਮਨ ਬਣਾ ਲਿਆ ਮੈਂ ਸਿੱਖੀ ਦੀ ਗੱਲ ਕਰਨੀ ਹੋਈ ਨਹੀਂ ਤੇ ਉਹਨੂੰ ਸੁਣਨ ਦੀ ਵੀ ਲੋੜ ਨਹੀਂ। ਜੇ ਕੋਈ ਕਹੇ ਜੀ ਮੈਨੂੰ ਮੁਸ਼ਕਲ ਹੈ ਤਾਂ ਉਹਨੂੰ ਕਹੋ ਥੋੜ੍ਹੀ ਤਾਂ ਕਰ, ਕੁਝ ਤਾਂ ਕਰ। ਜੇ ਤੂੰ ਕਹਿੰਦਾ ਮੈਂ ਕੁਝ ਵੀ ਨਹੀਂ ਕਰਨੀ, ਮੈਂ ਕਿਹਾ ਜੀ ਇੰਡੀਆ ਜਾਣਾ ਤੇ 10 ਲੋਕਾਂ ਨੂੰ ਬਾਣੀ ਦਾ ਉਪਦੇਸ਼ ਦਿੰਦਾ ਤੇ ਤੇਰੇ ਕੀ ਵਿਸ਼ਵਾਸ ਹੈ? ਮਹਾਰਾਜ ਬਾਣੀ ਚ ਕਹਿੰਦੇ ਨੇ, ਮਨ ਘਾਲੇ ਦਾ ਸਭ ਦਿਵਸ ਸਾਹਸ, ਨਾ ਵਧਣ ਘਟਣ ਤਿਲ ਸਾਰ। ਮਨ ਘਾਲੇ ਸਭ ਦਿਵਸ ਸਾਹਸ, ਨਾ ਵਧਣ ਘਟਣ ਤਿਲ ਸਾਰ। ਇਹ ਲੋਕਾਂ ਨੂੰ ਸੁਣਾਉਣ ਵਾਸਤੇ, ਤੈਨੂੰ ਵਿਸ਼ਵਾਸ ਨਹੀਂ ਤੇ ਜਿੰਨੇ ਸਵਾਸ ਪਰਮੇਸ਼ਰ ਨੇ ਦਿੱਤੇ ਨੇ ਉਹ ਭੋਗਣੇ ਪੈਣੇ ਨੇ। ਜਿਹੜਾ ਦੁੱਖ ਲਿਖਿਆ ਉਹ ਭੋਗਣਾ ਪੈਣਾ, ਜਿਹੜਾ ਸੁੱਖ ਮਿਲਣਾ ਉਹ ਅਵੱਛ ਮਿਲਣਾ। ਇਹ ਉਦੋਂ ਵੀ ਵੱਡੀ ਗੱਲ ਹੈ। ਪਰ ਸਿੱਖੀ ਦੀ ਗੱਲ ਦੋ ਤਰ੍ਹਾਂ ਹੋ ਸਕਦੀ ਹੈ, ਇੱਕ ਕਹਿਣ ਵਾਲਾ ਹੋਵੇ ਤੇ ਇੱਕ ਕਹਾਉਣ ਵਾਲੇ ਹੋਣ। ਦੋ ਪਾਸਿਆਂ ਦਾ ਮੇਲ ਹੋਵੇਗਾ ਤਾਂ। ਜੇ ਗੁਰਦੁਆਰੇ ਦਾ ਪ੍ਰਧਾਨ ਘੋਨਾ ਮੋਨਾ ਤੇ ਸ਼ਰਾਬੀ ਹੋਊ ਤੇ ਮੇਰੇ ਵਰਗਾ ਪ੍ਰਚਾਰਕ ਹੋਊ ਤੇ ਗੱਲ ਮਿਲਣੀ ਨਹੀਂ, ਤਾਲਮੇਲ ਹੀ ਨਹੀਂ ਜੁੜਨਾ, ਜੁੜਨਾ ਹੀ ਨਹੀਂ। ਉਹਦੀ ਅੱਖ ਮੇਰੇ 'ਚ ਹੋਣੀ ਹੈ, ਮੇਰੀ ਅੱਖ ਉਹਦੇ 'ਚ ਹੋਣੀ ਹੈ, ਮੁਸ਼ਕਲ ਹੋ ਜਾਣਾ। ਸਿੱਖੀ ਵੀ ਦੋ ਪਾਸਿਆਂ ਵੱਲ, ਤੇ ਉਸ ਤੋਂ ਵੀ ਵੱਡੀ ਸੇਵਾ। ਔਰ ਉਸ ਤੋਂ ਵੀ ਵੱਡੀ ਸੇਵਾ ਕਿ ਜੇ ਮਾਇਆ ਨਹੀਂ ਦੇ ਸਕਦੇ ਸ਼ਹੀਦ ਪਰਿਵਾਰਾਂ ਨੂੰ, ਬਲਕਿ ਜਿਹੜੇ ਸਿੰਘ ਲੜ ਰਹੇ ਨੇ ਉਹਨਾਂ ਨੂੰ ਸ਼ਹੀਦਾਂ ਨੂੰ ਦੇਣ ਨਾਲੋਂ ਵੀ ਜ਼ਿਆਦਾ ਮਾਇਆ ਕੀਮਤ ਰੱਖਦੀ ਜੇ ਖਿਆਲ ਕਰਨਾ। ਇੱਕ ਤੇ ਪਰਿਵਾਰ ਸ਼ਹੀਦ ਹੋ ਗਿਆ, ਉਸ ਨਾਲੋਂ ਵੀ ਜ਼ਿਆਦਾ ਲੋੜ ਹੈ ਜਿਹੜਾ ਅੱਜ ਜੁਝਾਰੂ ਲੜ ਰਿਹਾ ਉਹਨੂੰ ਦੇਣ ਦੀ। ਜੇ ਦਿਓਗੇ ਤਾਂ ਲੜੂਗਾ, ਉਸ ਤੋਂ ਵੀ ਵੱਧ ਲੋੜ ਹੈ। ਉਹਨਾਂ ਦੇ ਕੰਮ ਸੇ ਕੰਮ ਹੱਕ 'ਚ ਨਹੀਂ ਕੋਈ ਬੋਲਣਾ ਤੇ ਉਲਟ ਵੀ ਨਾ ਬੋਲੋ, ਇਹ ਵੀ ਉਹਦੀ ਸੇਵਾ ਪ੍ਰਵਾਨ ਹੋ ਜਾਵੇਗੀ। ਉਲਟ ਨਾ ਬੋਲੋ, ਉਸ ਨੂੰ ਨਮਸਕਾਰ ਕਰੋ, ਪੈਣੋ ਚੌਪਈ ਸਾਹਿਬ ਦੇ ਪਾਠ ਵੱਧ ਤੋਂ ਵੱਧ ਕਰਕੇ ਅਰਦਾਸ ਕਰਿਆ ਕਰੋ, ਪਾਤਸ਼ਾਹ ਸਾਡੇ ਵੀਰਾਂ ਨੂੰ ਬਲ ਬਖਸ਼, ਉਹਨਾਂ ਨੂੰ ਤਾਕਤ ਦਿਓ, ਉਹਨਾਂ ਨੂੰ ਸਮਰੱਥਾ ਦਿਓ। ਇੰਨੀਆਂ ਕੁ ਬੇਨਤੀਆਂ ਨੇ ਪ੍ਰਵਾਨ ਕਰਨੀਆਂ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ। ਅੱਜ ਜੋ ਇਹ ਕਥਾ ਚ ਮਾਇਆ ਤੁਸੀਂ ਦੇ ਰਹੇ ਹੋ, ਇਹ ਵੀ ਫੰਡ ਵਾਲੇ ਵੀਰ ਆਪਣੇ ਫੰਡ ਵਿੱਚ ਹੀ ਪਾ ਲੈਣ। ਤੇ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਅੱਜ ਮੈਂ ਨਹੀਂ ਰੱਖਣੀ, ਆਪਣੇ ਵਾਸਤੇ ਮੈਂ ਮੰਗਦਾ ਨਹੀਂ ਹੁੰਦਾ। ਜਦੋਂ ਕੋਈ ਪਰਉਪਕਾਰ ਵਾਸਤੇ ਉਹ ਤਾਂ ਮੈਂ ਜ਼ਰੂਰ ਬੇਨਤੀ ਕਰਦਾ ਵੀ ਸਾਰੇ ਦਿਓ, ਜਿਹਨੇ ਕਦੇ ਨਹੀਂ ਦਿੱਤਾ ਉਹ ਵੀ ਦਿਓ, ਅਤੇ ਵੱਧ ਤੋਂ ਵੱਧ ਦਿਓ ਜਿੰਨੇ ਦੇ ਸਕਦੇ ਹੋ। ਮੈਂ ਇਸ ਵਿੱਚੋਂ ਉਹ ਗੁਰਮੁਖਾਂ ਸ਼ਹੀਦੀ ਫੰਡ ਵਿੱਚ ਹੀ ਅਮਾਇਆ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਆਓ ਬੜੇ ਪਿਆਰ ਦੇ ਸਹਿਤ ਜੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ, ਇੱਕ ਸ਼ਬਦ ਉਸ ਦਾ ਕਰੀਏ। 20 ਮਿੰਟ ਰਹਿੰਦੇ ਨੇ, ਫਿਰ ਮੈਂ ਸਮਾਪਤੀ ਕਰਾਂਗਾ। ਧੰਨ ਗੁਰੂ ਗਰੀਬ ਨਿਵਾਸ ਸਾਹਿਬ ਜੀ ਫਰਮਾ ਰਹੇ ਹਨ, ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਪੂਰਬੀ ਮਹੱਲਾ ਚੌਥਾ।
ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ,
ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ
ਸਵਾਮੀ
ਸਵਾਮੀ।
ਹੇ ਮੇਰੇ ਮਨਾ, ਉਹ ਪਰਮੇਸ਼ਰ ਸਦਾ ਤੇਰੇ ਨਾਲ ਹੈ, ਇਹ ਵਿਸ਼ਵਾਸ ਰੱਖ। ਹੇ ਪਿਆਰੇ ਗੁਰਸਿੱਖ, ਹੇ ਮਨਾ, ਇਸ ਨਿਸ਼ਚੇ ਦੇ ਅੰਦਰ ਰਹੋ ਵੀ ਉਹ ਪਰਮੇਸ਼ਰ ਸਦਾ ਤੇਰੇ ਨਾਲ ਹੈ।
ਕਹੋ ਕਿੱਥੇ ਹਰ ਪੈ ਨਸੀਆ।
ਹਾਂ, ਜੇ ਤੇਰੇ ਵਿੱਚ ਕੋਈ ਕਮਜ਼ੋਰੀ ਹੈ, ਉਸ ਕਮਜ਼ੋਰੀ ਕਰਕੇ ਤੈਨੂੰ ਸ਼ਰਮ ਆਉਂਦੀ ਹੈ, ਤੂੰ ਦੂਰ ਨੱਸਣਾ ਚਾਹੁੰਦਾ, ਜਾਣਾ ਚਾਹੁੰਦਾ, ਕੁਦਰਤੀ ਹੈ। ਬੰਦੇ ਦੇ ਗੁਣ ਉਸ ਨੂੰ ਗੁਰੂ ਦੇ ਨੇੜੇ ਲਿਆਉਂਦੇ ਨੇ, ਆਦਮੀ ਦੇ ਔਗਣ ਉਸ ਨੂੰ ਗੁਰੂ ਤੋਂ ਦੂਰ ਖੜਦੇ ਨੇ। ਗੁਣਾਂ ਵਾਲਾ ਬੰਦਾ ਹਮੇਸ਼ਾ ਗੁਰੂ ਦੇ ਨੇੜੇ ਵੱਲ ਆਵੇਗਾ, ਜਿਹਦੇ 'ਚ ਕਮਜ਼ੋਰੀਆਂ ਨੇ ਉਹ ਹਮੇਸ਼ਾ ਗੁਰੂ ਤੋਂ ਦੂਰ ਜਾਵੇਗਾ, ਦੂਰ ਦੂਰ ਜਾਵੇਗਾ। ਮੇਰੇ ਸਾਹਿਬ ਜੀ ਫਰਮਾਉਂਦੇ ਨੇ ਵੀ ਜੇ ਤੇਰੀਆਂ ਕੋਈ ਕਮਜ਼ੋਰੀਆਂ ਨੇ ਤੇ ਉਹਨਾਂ ਕਮਜ਼ੋਰੀਆਂ ਕਰਕੇ ਤੂੰ ਗੁਰੂ ਸਾਹਿਬ ਤੋਂ ਦੂਰ ਦੂਰ ਜਾਂਦਾ, ਪਰੇ ਪਰੇ ਜਾਂਦਾ, ਦੱਸ ਪਹੁ ਨਸੀ ਹੈ, ਤੂੰ ਦੱਸ ਗੁਰੂ ਸਾਹਿਬ ਤੋਂ ਦੂਰ ਨੱਸ ਕੇ ਜਾਵੇਂਗਾ ਕਿੱਥੇ, ਕਿੱਥੇ ਲੁਕੇਗਾ, ਕਿੱਥੇ ਜਾਵੇਂਗਾ।
ਹਰ ਆਪੇ ਬਖਸ਼ ਲੈ
ਪ੍ਰਭ ਸਵਾਮੀ,
ਹਰ ਆਪੇ ਬਖਸ਼ ਲੈ ਪ੍ਰਭ ਸੱਚਾ।
ਸੱਚਾ ਪ੍ਰਭੂ ਪਰਮੇਸ਼ਰ ਜਿਹੜਾ ਹੈ ਉਹ ਤੈਨੂੰ ਆਪ ਬਖਸ਼ ਲਵੇਗਾ, ਜੇ ਤੂੰ ਗੁਰੂ ਸਾਹਿਬ ਦੇ ਨੇੜੇ ਜਾ ਕੇ ਮਿਹਨਤ ਕਰੇਗਾ, ਬੇਨਤੀ ਕਰੇਗਾ। ਤੂੰ ਜਾਣੇ ਦੂਰ, ਇਹ ਤੇਰਾ ਹੋਰ ਬੁਰਾ ਹੋਵੇਗਾ, ਨਹੀਂ ਤੂੰ ਗੁਰੂ ਦੇ ਨੇੜੇ ਆ, ਆਪਣੇ ਸਤਿਗੁਰੂ ਪਾਤਸ਼ਾਹ ਦੇ ਨਜ਼ਦੀਕ ਆ। ਜਦੋਂ ਤੂੰ ਨੇੜੇ ਆਵੇਂਗਾ ਤੇ ਸਤਿਗੁਰੂ ਬਖਸ਼ਿਸ਼ ਕਰਨਗੇ ਕਿ ਤੇਰੇ ਔਗੁਣ ਸਗੋਂ ਬਖਸ਼ ਲੈਣਗੇ, ਤੇਰੇ ਤੇ ਰਹਿਮਤ ਕਿਰਪਾ ਕਰਨਗੇ।
ਆਪ ਛਡਾਏ ਛੁੱਟਿਆ।
ਜਦੋਂ ਫਿਰ ਤੈਨੂੰ ਸਿੱਖਿਆ ਦੇਣਗੇ, ਉਸ ਸਿੱਖਿਆ ਨੂੰ ਸੁਣ ਕਰਕੇ ਤੂੰ ਨਾਮ ਜਪੇਗਾ, ਗੁਰੂ ਸਾਹਿਬ ਦਾ ਬਚਨ ਮੰਨੇਗਾ, ਤੇ ਉਹ ਜਿਨ੍ਹਾਂ ਔਗਣਾਂ ਤੋਂ ਤੈਥੋਂ ਨਹੀਂ ਸੀ ਛੁੱਟਿਆ ਜਾਂਦਾ, ਸਤਿਗੁਰੂ ਤੈਨੂੰ ਆਪ ਛੁਡਾ ਦੇਣਗੇ, ਫਿਰ ਤੂੰ ਛੁੱਟ ਜਾਵੇਂਗਾ। ਦੌੜਿਆਂ ਨਹੀਂ ਛੁਟਕਾਰਾ ਹੁਣ। ਅਨਕ ਪਰਦੇ ਮੈਂ ਕਮਾਵੈ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਇਸ ਨਾਲ ਇਹ ਚੰਗਾ ਸੀ ਤੂੰ ਗੁਰੂ ਸਾਹਿਬ ਦੇ ਨੇੜੇ ਲੱਗ ਦੋ, ਨੇੜੇ ਜਾਂਦੋ, ਸੁਣ ਦੋ, ਤੇ ਸਤਿਗੁਰੂ ਤੈਨੂੰ ਆਪ ਛੁਡਾ ਦੇ। ਜੇ ਤੂੰ ਇਹ ਸੋਚਦਾ ਰਹਿੰਦਾ ਭਾਈ ਮੈਂ ਸ਼ਰਾਬ ਪੀਣਾ, ਮੈਂ ਤੇ ਗੁਰਦੁਆਰੇ ਨਹੀਂ ਜਾਣਾ, ਮੈਂ ਤਾਂ ਬੀੜੀਆਂ ਪੀਣਾ, ਮੈਂ ਗੁਰਦੁਆਰੇ ਨਹੀਂ ਜਾਣਾ, ਮੈਂ ਤਾਂ ਕੇਸ ਕਟਾਉਣਾ, ਮੈਂ ਗੁਰਦੁਆਰੇ ਨਹੀਂ ਜਾਣਾ, ਮੇਰੇ ਤੋਂ ਗੁਰੂ ਦੇ ਬਚਨ ਨਹੀਂ ਮੰਨੇ ਜਾਂਦੇ, ਮੈਂ ਗੁਰਦੁਆਰੇ ਨਹੀਂ ਜਾਣਾ, ਫਿਰ ਤਾਂ ਵੱਜਿਆ ਹੀ ਵੱਜਿਆ ਜਾਣਾ, ਫਿਰ ਨਹੀਂ ਛੁੱਟ ਸਕਦਾ। ਜੇ ਤੂੰ ਗੁਰੂ ਦੇ ਨੇੜੇ ਜਾਵੇਂਗਾ ਤੇ ਸਤਿਗੁਰੂ ਪਾਤਸ਼ਾਹ ਦੇ ਬੋਲ ਤੈਨੂੰ ਚਪੇੜਾਂ ਦੀ ਤਰ੍ਹਾਂ ਵੱਜਣਗੇ, ਤੂੰ ਇਹ ਸਮਝੇਗਾ ਇਹ ਚਪੇੜਾਂ ਮੇਰੇ ਪਿਤਾ ਗੁਰੂ ਸਾਹਿਬ ਦੀਆਂ ਵੱਜ ਰਹੀਆਂ ਨੇ, ਤੇ ਪਿਤਾ ਮਾਤਾ ਦੀਆਂ ਚਪੇੜਾਂ ਜਿਹੜੀਆਂ ਨੇ ਉਹ ਸੁਧਾਰਨ ਵਾਸਤੇ ਹੁੰਦੀਆਂ ਨੇ, ਜੀਵਨ ਦਾ ਸੁਧਾਰ ਕਰਦੀਆਂ ਨੇ। ਇਹ ਸਮਝ ਲਵੇਗਾ ਸਤਿਗੁਰੂ ਤੇਰੇ ਤੇ ਦਿਆਲੂ ਹੋ ਜਾਣਗੇ, ਬਖਸ਼ਿੰਦ ਹੋ ਜਾਣਗੇ, ਕਿਰਪਾ ਕਰ ਦੇਣਗੇ, ਤੇ ਉਹ ਜਿਹੜੇ ਔਗਣਾਂ ਤੋਂ ਤੂੰ ਨਹੀਂ ਸੀ ਛੁੱਟ ਸਕਦਾ ਉਹ ਸਤਿਗੁਰੂ ਛੁਡਾਏ ਛੁਡਾ ਦੇਣਗੇ ਆਪ, ਤੇ ਛੁੱਟੀਆ ਤੂੰ ਖੁਦ ਛੁੱਟ ਜਾਵੇਂਗਾ।
ਮੇਰੇ ਮਨ ਜਪ ਹਰ ਹਰ, ਹਰ ਮਨ ਜਪਿਆ
ਜੀ ਤਰੀਕਾ ਕਿਹੜਾ ਹੈ ਮੇਰੇ ਪਾਤਸ਼ਾਹ ਕਹਿੰਦੇ ਤਰੀਕਾ ਸਭ ਤੋਂ ਵੱਡਾ ਇਹੋ ਹੀ ਹੈ ਵੀ ਉਸ ਵਾਹਿਗੁਰੂ 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 ਨੂੰ ਜਪਣਾ ਕਰ ਹਰ ਟਾਈਮ ਤੇ ਜਪਣਾ ਕਰ ਤੇ ਹਰ ਮਨ ਜਪੀਐ ਹਿਰਦੇ ਦੇ ਨਾਲ ਧਿਆਉਣਾ ਕਰ ਸਤਿਗੁਰੂ ਪਾਤਸ਼ਾਹ ਦੇ ਨੇੜੇ ਜਾ ਗੁਰੂ ਸਾਹਿਬ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪ ਹਿਰਦੇ ਦੇ ਨਾਲ ਧਿਆਉਣਾ ਕਰ
ਸਤਿਗੁਰ ਕੀ ਸਰਣਾਈ ਭੱਜ ਪਾ ਮੇਰੇ ਮਨਾ
ਉਹ ਨਾਮ ਜਪਣ ਵਾਲਾ ਕਿੱਥੋਂ ਮਿਲੇਗਾ ਮੇਰੇ ਪਾਤਸ਼ਾਹ ਕਹਿੰਦੇ ਗੁਰੂ ਸਾਹਿਬ ਦੇ ਕੋਲੋਂ ਗੁਰੂ ਸਾਹਿਬ ਦੇ ਕੋਲੋਂ ਕਦੋਂ ਜੇ ਕੋਈ ਕਹੇ ਘਰ ਬੈਠਿਆ ਹੀ ਵੀ ਜੇ ਮੈਨੂੰ ਨਾਮ ਮਿਲਣਾ ਤੇ ਆਪੇ ਗੁਰੂ ਦੇ ਦੇਵੇਗਾ ਤੇ ਗੁਰੂ ਨੇ ਤੈਨੂੰ ਘਰ ਨਾਮ ਦੇਣ ਨਹੀਂ ਆਉਣਾ ਨਹੀਂ ਆਉਣਾ ਹਾਂ ਕੋਈ ਪਖੰਡੀ ਦੇ ਲੜ ਲੱਗ ਜਾਵੇ ਉਹ ਤਾਂ ਭਾਵੇਂ ਆ ਜਾਵੇ ਭਾਈ ਗੁਰਦਾਸ ਜੀ ਨੇ ਕਿਹਾ ਚੇਲੇ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੀ ਤਿਨਾੜੇ ਜਾਏ ਪਖੰਡੀ ਗੁਰੂ ਤਾਂ ਤੇਰੇ ਘਰ ਵਿੱਚ ਆ ਸਕਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਪੁੱਛਿਆ ਭਾਈ ਤੂੰ ਗੁਰੂ ਬਣਿਆ ਤੇ ਕਿਤੇ ਚੇਲੇ ਵਾਲ ਕਿੱਥੇ ਚੱਲਿਆ ਇਹ ਚੇਲਾ ਤੇਰੇ ਕੋਲ ਆਉਣਾ ਚਾਹੀਦਾ ਵੀ ਤੂੰ ਚੇਲੇ ਕੋਲ ਕਿਉਂ ਚੱਲਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਮੈਨੂੰ ਆਖਦਾ ਵੀ ਮੇਰੇ ਚੇਲੇ ਦਾ ਵਿਹਲ ਨਹੀਂ ਸੀ ਤੇ ਮੈਂ ਆਖਿਆ ਘਰ ਜਾ ਕੇ ਦਰਸ਼ਨ ਦੇ ਉਹਨੇ ਤੇ ਭਾਈ ਗੁਰਦਾਸ ਜੀ ਲਿਖਦੇ ਨੇ ਚੇਲੇ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੀ ਤੇ ਨਾੜੇ ਜਾਏ ਕਹਿੰਦੇ ਨਮਸਕਾਰ ਕੀਤੀ ਹੈ ਕਿ ਚੇਲੇ ਦਾ ਟਾਈਮ ਨਹੀਂ ਮੈਂ ਘਰ ਦਰਸ਼ਨ ਦੇਣ ਵਾਸਤੇ ਜਾ ਰਿਹਾ ਤੇ ਸੱਚ ਜਾਣੋ ਕਈਆਂ ਬੰਦਿਆਂ ਨੇ ਵੀ ਇਹੀ ਸਮਝ ਲਿਆ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘਰ ਵਿੱਚ ਰੱਖ ਕੇ ਉਹ ਕਹਿੰਦੇ ਬਾਬਾ ਸਾਨੂੰ ਘਰੇ ਹੀ ਦਰਸ਼ਨ ਦੇ ਦਿੰਦਾ ਘਰ ਹੀ ਦਰਸ਼ਨ ਦੇ ਦਿੰਦਾ ਆਹ ਵਿਚਾਰ ਤਾਂ ਨਹੀਂ ਨਾ ਮਿਲਣੀ ਨਿਮਰਤਾ ਤਾਂ ਨਹੀਂ ਨਾ ਮਿਲਣੀ ਸਿਆਣਪਤਾ ਤਾਂ ਨਹੀਂ ਨਾ ਮਿਲਣੀ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਇਹ ਤੇ ਘਰ ਬੈਠਿਆ ਨਹੀਂ ਨਾ ਮਿਲਣੀ ਉਹ ਗੁਰਦੁਆਰਿਓਂ ਮਿਲਣੀ ਹੈ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਸਤਿਗੁਰ ਕੀ ਸਰਣਾਈ ਭੱਜ ਪਾਓ ਮੇਰੇ ਮਨਾ ਹੇ ਮੇਰੇ ਮਨਾ ਗੁਰੂ ਦੀ ਸਰਨ ਭੱਜ ਭੱਜ ਕੇ ਜਾ ਭੱਜ ਕੇ ਸਰਨ ਪੈ ਜਾ ਦੌੜ ਕੇ ਸਰਨ ਪੈ ਜਾ ਆਲਸ ਨਾ ਕਰ ਚੰਗਿਆਈ ਆਲਸ ਕਰੇ ਬੁਰਿਆਈ ਹੋਏ ਸੇਰ ਇਉਂ ਨਾ ਕਰ ਨਾ ਭੱਜ ਦੌੜ ਦੌੜ ਕੇ ਗੁਰੂ ਸਾਹਿਬ ਦੀ ਸਰਨੀ ਪੈ ਜਾ
ਗੁਰ ਸਤਿਗੁਰ ਪਿੱਛੇ ਛੁੱਟਿਆ
ਗੁਰੂ ਸੱਚੇ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਲੱਗ ਕਰਕੇ ਮਗਰ ਲੱਗ ਕਰਕੇ ਛੁੱਟਿਆ ਤੂੰ ਛੁੱਟ ਜਾਵੇਂਗਾ ਗੁਰੂ ਦੇ ਮੋਹਰੇ ਨਾ ਲੱਗੀ ਪਿੱਛੇ ਲੱਗੀ ਕਈ ਗੁਰੂ ਨੂੰ ਵੀ ਸਿੱਖਿਆ ਦੇਣ ਲੱਗ ਜਾਂਦੇ ਨੇ ਇਹ ਮੋਹਰੇ ਲੱਗਣਾ ਨਹੀਂ ਗੁਰੂ ਦੇ ਪਿੱਛੇ ਜੋ ਸਤਿਗੁਰੂ ਆਖਦੇ ਨੇ ਜਿਸ ਤਰ੍ਹਾਂ ਆਣ ਕੇ ਕਿਹਾ ਸੀ ਰਾਮੇ ਆਣੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਾਫੀ ਗਿਣਤੀ ਵਿੱਚ 450 ਗਿਣਤੀ ਦੀ ਵੀ ਕਹੀ ਜਾਂਦੀ ਹੈ ਮਾਝੇ ਦੇ ਸਿੰਘਾਂ ਨੇ ਵੀ ਸਤਿਗੁਰੂ ਮਹਾਰਾਜ ਜੀ ਤੁਸੀਂ ਨਰੰਗੇ ਨਾਲ ਸੁਲਾਹ ਕਰ ਲਓ ਮਹਾਰਾਜ ਕਹਿਣ ਲੱਗੇ ਵੀ ਸੁਲਾਹ ਨਹੀਂ ਕਰਨੀ ਇਹ ਤਾਂ ਹੁਣ ਮੈਦਾਨੇ ਜੰਗ ਵਿੱਚ ਹੀ ਹੱਥ ਚੱਲਣਗੇ ਹੁਣ ਤੇ ਜਾਂ ਟਾਂਡਿਆਂ ਵਾਲੀ ਜਾਂ ਭਾਂਡਿਆਂ ਵਾਲੀ ਇਹ ਕਹਿਣ ਲੱਗੇ ਨਹੀਂ ਮਹਾਰਾਜ ਸ਼ਾਂਤੀ ਚਾਹੀਦੀ ਹੈ ਗੁਰੂ ਸਾਹਿਬ ਕਹਿਣ ਲੱਗੇ ਤੁਹਾਨੂੰ ਸ਼ਾਂਤ ਸ਼ਾਂਤੀ ਉਨ੍ਹਾਂ ਚਿਰ ਹੀ ਹੈ ਜਿੰਨਾ ਚਿਰ ਮੈਂ ਹਾਂ ਸਰੀਰ ਕਰਕੇ ਜਿਸ ਦਿਨ ਮੈਂ ਤਲਵਾਰ ਛੱਡ ਦਿੱਤੀ ਤੁਹਾਨੂੰ ਪੁੱਠਿਆਂ ਟੰਗ ਟੰਗ ਕੇ ਕੋਹਿਆ ਜਾਣਾ ਤੁਸੀਂ ਸ਼ਾਂਤੀ ਭਾਲਦੇ ਹੋ ਇਹ ਜਿੰਨਾ ਚਿਰ ਮੇਰੇ ਹੱਥ ਵਿੱਚ ਤਲਵਾਰ ਹੈ ਉਨ੍ਹਾਂ ਚਿਰ ਤੁਸੀਂ ਜੀਂਦੇ ਹੋ ਨਹੀਂ ਤੇ ਤੁਹਾਡੇ ਟੰਬਰਾਂ ਦੇ ਟੱਬਰ ਘਾਣ ਕਰ ਦਿੱਤਾ ਜਾਣਾ ਜਿਸ ਦਿਨ ਮੈਂ ਤਲਵਾਰ ਸੁੱਟ ਦਿੱਤੀ ਨਹੀਂ ਮਹਾਰਾਜ ਤੁਸੀਂ ਸੁੱਟ ਦਿਓ ਤਲਵਾਰ ਸਤਿਗੁਰੂ ਕਹਿੰਦੇ ਕਿਉਂ ਅਖੇ ਤੁਹਾਡੇ ਸਿੱਖ ਹਾਂ ਤੇ ਮਹਾਰਾਜ ਕਹਿੰਦੇ ਸਿੱਖ ਮੋਹਰੇ ਲੱਗਦੇ ਕਿ ਮਗਰ ਲੱਗਦੇ ਨੇ ਮੇਰੇ ਪਾਤਸ਼ਾਹ ਕਹਿਣ ਲੱਗੇ ਮੈਂ ਹੁਣ ਤੁਹਾਨੂੰ ਦਿਲ ਦੀ ਦੱਸਾਂ ਜੇ ਨਾ ਦੱਸਾਂ ਤੁਸਾਂ ਕਹਿਣਾ ਗੁਰੂ ਤੇ ਅਣਜਾਣ ਹੈ ਗੁਰੂ ਨੂੰ ਕੀ ਪਤਾ ਜੇ ਦੱਸਦਾ ਤੇ ਫਿਰ ਤੁਸੀਂ ਕਹਿਣਾ ਤੇ ਹੰਕਾਰ ਕਰਦੇ ਹੋ ਤੁਸੀਂ ਅੰਤਰਜਾਮ ਤਾਂ ਆਪ ਹੀ ਆਪਣੇ ਆਪ ਨੂੰ ਦੱਸ ਰਹੇ ਹੋ ਪਰ ਹੁਣ ਦੱਸਣੀ ਪੈਣੀ ਹੈ ਕਹਿੰਦੇ ਤੁਸੀਂ ਭਲਾ ਕਿਉਂ ਆਏ ਹੋ ਸ਼ਾਂਤੀ ਕਰਵਾਉਣ ਇਹ ਸੁਲਾਹ ਕਰਵਾਉਣ ਕਿਉਂ ਆਏ ਹੋ ਕਹਿੰਦੇ ਜੀ ਹੱਦ ਹੋ ਗਈ ਹੈ ਵੀ ਆਹ ਵੀ ਕੋਈ ਗੱਲ ਪੁੱਛਣ ਵਾਲੀ ਹੈ ਸ਼ਾਂਤੀ ਹੋ ਜਾਵੇ ਬੜੀ ਚੰਗੀ ਗੱਲ ਹੈ ਮੇਰੇ ਪਾਤਸ਼ਾਹ ਕਹਿੰਦੇ ਨੇ ਵਿਚਲੀ ਗੱਲ ਦੱਸੋ ਕਹਿੰਦੇ ਜੀ ਵਿਚਲੀ ਗੱਲ ਇਹੋ ਹੀ ਹੈ ਤੇ ਸਤਿਗੁਰੂ ਕਹਿੰਦੇ ਜੇ ਤੁਹਾਡੇ ਦਿਲੋਂ ਇਹ ਭਾਵਨਾ ਸ਼ਾਂਤੀ ਹੋਣੀ ਚਾਹੀਦੀ ਹੈ ਤੇ ਜਿਸ ਦਿਨ ਪਿਤਾ ਜੀ ਦਿੱਲੀ ਸ਼ਹਾਦਤ ਦੇ ਰਹੇ ਸੀ ਤੁਸੀਂ ਉਦਣ ਗਏ ਸੀ ਉੱਥੇ ਕਹਿਣ ਵਾਸਤੇ ਜਿੱਦਣ 8 ਮਹੀਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ 'ਚ ਘੇਰੇ ਸਨ, ਤੁਸੀਂ ਗਏ ਸੋ ਵੀ ਅਸੀਂ ਸ਼ਾਂਤੀ ਕਰਵਾ ਦਈਏ, ਅਸੀਂ ਸੁਲਾਹ ਕਰਵਾ ਦਈਏ। ਜਿੱਦਣ ਚਮਕੌਰ ਦੀ ਗੜੀ 'ਚ ਘੇਰੇ ਹੋਏ 40 ਸਿੰਘ, ਉਹ ਵੀ ਭੁੱਖੇ 18 ਲੱਖ ਦੇ ਘੇਰੇ ਵਿੱਚ, ਉਦੋਂ ਤੁਸੀਂ ਗਏ ਸੀ ਸ਼ਾਂਤੀ ਵਾਸਤੇ। ਛੋਟੇ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਸੀ, ਤੁਸੀਂ ਉਦੋਂ ਜਾ ਕੇ ਸੁਲਾਹ ਕਰਵਾ ਦੇਣੀ ਸੀ, ਉਦੋਂ ਕਿਉਂ ਨਹੀਂ ਗਏ, ਹੁਣ ਕਿਉਂ ਆਏ ਹੋ? ਨਾ ਹੀ ਮੰਨੇ। ਮੇਰੇ ਪਾਤਸ਼ਾਹ ਕਹਿਣ ਲੱਗੇ, ਹੁਣ ਸੁਣੋ, ਤੁਹਾਡੇ ਦਿਲ ਦੀ ਗੱਲ ਦੱਸੀ ਹੈ। ਤੁਹਾਨੂੰ ਔਰੰਗਜ਼ੇਬ ਨੇ ਭੇਜਿਆ ਕਿਉਂਕਿ ਅਸੀਂ ਹੁਣ ਉਹਦਾ ਤਖ਼ਤ ਹਿਲਾ ਦਿੱਤਾ, ਹੁਣ ਕੁਝ ਦਿਨਾਂ ਦਾ ਪ੍ਰਾਹੁਣਾ ਹੀ ਉਹਨੇ ਵੇਖਿਆ, ਤੇ ਮੇਰੇ ਕੋਲੋਂ ਗੱਲ ਬਣਦੀ ਨਹੀਂ, ਮੈਥੋਂ ਗੁਰੂ ਨਹੀਂ ਪਕੜਿਆ ਜਾਣਾ, ਹੁਣ ਤਾਂ ਮੇਰੀ ਮੌਤ ਨੇੜੇ ਆਈ ਲੱਗਦੀ ਹੈ, ਤੇ ਮੁਰੰਗੇ ਨੇ ਤੁਹਾਨੂੰ ਭੇਜ ਦਿੱਤਾ ਵੀ ਸੁਲਾਹ ਕਰਵਾ ਕੇ ਤੇ ਮੈਂ ਬਹਾਨੇ ਨਾਲ ਪਕੜ ਲਵਾਂ, ਸਮਝੋ ਉਹਦੀ ਨੀਤੀ ਨੂੰ। ਨਾ ਮੰਨੇ, ਬਦਾਵਾ ਲਿਖ ਦਿੱਤਾ, ਵਾਪਸ ਮੁੜ ਗਏ। ਅੱਜ ਵੀ ਕਈ ਇਸ ਤਰ੍ਹਾਂ ਕਰਦੇ ਨੇ, ਉਹ ਕਹਿੰਦੇ ਗੁਰੂ ਨੂੰ ਅਸੀਂ ਆਹ ਗੱਲ ਇਉਂ ਚੱਲਣੀ ਚਾਹੀਦੀ ਹੈ, ਇਉਂ ਹੋਣੀ ਚਾਹੀਦੀ ਹੈ। ਨਹੀਂ, ਗੁਰੂ ਦੇ ਮੋਹਰੇ ਨਹੀਂ ਲੱਗਣਾ, ਸਿੱਖ ਨੇ ਗੁਰੂ ਨੂੰ ਸਿੱਖਿਆ ਨਹੀਂ ਦੇਣੀ। ਆਹ ਕਈ ਅਸੀਂ ਕੰਮ ਕਰਦੇ ਹਾਂ, ਗੁਰੂ ਸਾਹਿਬ ਨੂੰ ਪੁੱਛਦੇ ਨਹੀਂ, ਅਸੀਂ ਕਹਿੰਦੇ ਹਾਂ ਜੀ ਅਸੀਂ ਪੰਥ ਨਹੀਂ ਪਾਸ ਕਰ ਲਿਆ, 17 ਕੁ ਬੰਦੇ ਇਕੱਠੇ ਹੋ ਕੇ ਕਹਿੰਦੇ ਅਸੀਂ ਪੰਥ ਨੇ ਪਾਸ ਕਰ ਲਿਆ। ਉਹ 17 ਬੰਦੇ ਗੁਰੂ ਨਾਲ ਵੱਡੇ ਨਹੀਂ, ਗੁਰੂ ਵੱਡਾ। ਪੰਥ ਉਹ ਹੈ ਜਿਹੜਾ ਗੁਰੂ ਦੀ ਗੱਲ ਨੂੰ ਗ੍ਰਹਿਣ ਕਰੇ, ਗੁਰੂ ਨੂੰ ਮੋਹਰੇ ਰੱਖੇ। ਗੁਰੂ ਨੂੰ ਮੋਹਰੇ ਰੱਖਣਾ, ਗੁਰ ਸਤਿਗੁਰ ਪੀਛੇ ਛੁੱਟੀ ਹੈ। ਗੁਰੂ ਸੱਚੇ ਸਤਿਗੁਰੂ ਜੀ ਦੇ ਮਗਰ ਲੱਗਣ ਨਾਲ, ਗੁਰੂ ਸਾਹਿਬ ਦਾ ਬਚਨ ਮੰਨਣ ਨਾਲ, ਉਹ ਜਿਹੜੇ ਆਪਣੀਆਂ ਕਮਜ਼ੋਰੀਆਂ ਔਗਣਾ ਕਰਕੇ ਤੂੰ ਗੁਰੂ ਤੋਂ ਭੱਜ ਕੇ ਨੱਸ ਕੇ ਜਾਣ ਬਚਾਉਣੀ ਚਾਹੁੰਦਾ ਸੀ, ਗੁਰੂ ਸਾਹਿਬ ਦੇ ਨੇੜੇ ਲੱਗ, ਗੁਰੂ ਸਾਹਿਬ ਦੇ ਪਾਸ ਲੱਗ, ਬਚਨ ਮੰਨ, ਇਹ ਗੁਰੂ ਦੇ ਪਿੱਛੇ ਲੱਗ ਕੇ ਤੂੰ ਉਹਨਾਂ ਬੁਰਿਆਈਆਂ ਤੋਂ, ਉਹਨਾਂ ਪਾਪਾਂ ਤੋਂ ਛੁੱਟ ਜਾਵੇਂਗਾ। ਵਿਸਰਾਮ ਲਾ ਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖਦਾਤਾ।
ਹੇ ਮੇਰੇ ਮਨ, ਜੋ ਸਾਰੇ ਹੀ ਸੁਖਾਂ ਨੂੰ ਦੇਣ ਵਾਲਾ ਸੁਖਦਾਤਾ ਪ੍ਰਭੂ ਪਰਮੇਸ਼ਰ ਹੈ, ਉਸ ਨੂੰ ਸੇਵਨਾ ਕਰ। ਉਸ ਪਰਮੇਸ਼ਰ ਦੀ ਸੇਵਾ ਕੀ ਹੈ? ਸਿਮਰਨ ਕਰਨਾ ਹੀ ਉਸ ਦੀ ਸੇਵਾ ਹੈ। ਸਰਗੁਣ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਭੇਟ ਕਰਨਾ, ਚਾਦਰ ਭੇਟ ਕਰਨੀ, ਗੁਰੂ ਸਾਹਿਬ ਦੀ ਹੱਥੀਂ ਸੇਵਾ ਕਰਨੀ, ਇਹ ਹੀ ਉਸ ਪਰਮਾਤਮਾ ਦੀ ਸੇਵਾ ਹੈ। ਜਾਂ ਜਿਹੜੇ ਉਸ ਪ੍ਰਭੂ ਦੇ ਨਾਮ ਤੇ ਜਿਹੜੇ ਸਿੰਘ ਯੋਧੇ ਸ਼ਹੀਦ ਹੋ ਰਹੇ ਨੇ, ਉਹਨਾਂ ਸਿੰਘਾਂ ਦੀ ਸੇਵਾ ਕਰਨੀ ਹੀ ਪਰਮੇਸ਼ਰ ਦੀ ਸੇਵਾ ਹੈ। ਜਾਂ ਗੁਰੂ ਦੀ ਹਜ਼ੂਰੀ ਵਿੱਚ ਬੈਠੀਆਂ ਹੋਈਆਂ ਜਿਹੜੀਆਂ ਸੰਗਤਾਂ ਇਹ ਗੁਰੂ ਦੀ ਗੱਲ ਸੁਣ ਰਹੇ ਹੋ, ਇਹਨਾਂ ਗੁਰੂ ਸੰਗਤਾਂ ਨੂੰ ਲੰਗਰ ਛਕਾਉਣਾ ਹੀ ਰੱਬ ਦੀ ਸੇਵਾ, ਕਿਉਂਕਿ ਰੱਬ ਦਾ ਕੋਈ ਰੂਪ ਨਹੀਂ, ਰੱਬ ਭੋਜਨ ਨਹੀਂ ਛਕਦਾ, ਉਹਦਾ ਸਰੂਪ ਨਹੀਂ, ਉਹ ਭੋਜਨ ਨਹੀਂ ਛਕਦਾ। ਉਹਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਵਿੱਚੋਂ ਜਿਹੜੇ ਲੋਕ ਉਹਦੇ ਬਚਨ ਨੂੰ ਮੰਨਣ ਵਾਲੇ ਨੇ, ਉਹਦੇ ਬਚਨਾਂ ਤੇ ਫੁੱਲ ਚੜਾਉਂਦੇ ਨੇ, ਉਹਨਾਂ ਨੂੰ ਲੰਗਰ ਛਕਾਉਣਾ ਹੀ ਉਸ ਪਰਮਾਤਮਾ ਦੀ ਸੇਵਾ ਹੈ। ਭਲਾ ਕਿਵੇਂ, ਪਤਾ ਕਿਵੇਂ? ਇੱਕ ਬਜ਼ੁਰਗ ਇੰਡੀਆ ਵਿੱਚ ਹੈ, ਜਾਂ ਇੱਥੇ ਕਹਿ ਲਈਏ ਇੱਥੇ ਇੱਕ ਬਜ਼ੁਰਗ ਹੈ, ਉਹਦੇ ਚਾਰੋਂ ਲੜਕੇ, ਚਾਰ ਲੜਕੇ ਨੇ ਉਸ ਬਜ਼ੁਰਗ ਦੇ, ਉਹ ਇੰਡੀਆ ਵਿੱਚ ਰਹਿੰਦੇ ਨੇ, ਉਹ ਬਜ਼ੁਰਗ ਇੱਥੇ ਹੈ। ਉਸ ਬਜ਼ੁਰਗ ਦਾ ਕੋਈ ਵਿਦਿਆਰਥੀ ਹੈ, ਉਹਦਾ ਚੇਲਾ, ਉਹਦਾ ਵਿਦਿਆਰਥੀ ਹੈ, ਉਹ ਵੀ ਇੰਡੀਆ 'ਚ ਰਹਿੰਦਾ। ਉਸਨੇ ਚਿੱਠੀ ਲਿਖੀ ਵੀ ਮੇਰੇ ਸਤਿਕਾਰਯੋਗ ਉਸਤਾਦ ਸਾਹਿਬ ਜੀ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਤੁਹਾਥੋਂ ਗੁਣ ਲਿਆ, ਮੈਂ ਤੁਹਾਥੋਂ ਸਿੱਖਿਆ ਲਈ, ਤੇ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ, ਮੈਂ ਚਾਹੁੰਦਾ ਕੁਝ ਤੁਹਾਨੂੰ ਪੈਸੇ ਦੇਣੇ, ਮੈਂ ਚਾਹੁੰਦਾ ਤੁਹਾਨੂੰ ਹੱਥੀਂ ਲੰਗਰ ਛਕਾਉਣਾ, ਮੈਂ ਚਾਹੁੰਦਾ ਤੁਹਾਨੂੰ ਬਸਤਰ ਦੇਣੇ, ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ, ਕਿਰਪਾ ਕਰੋ ਮੈਨੂੰ ਕਦੇ ਮੌਕਾ ਦਿਓਗੇ? ਇਹ ਚਿੱਠੀ ਉਸਦੇ ਉਸਤਾਦ ਨੇ ਪੜ੍ਹੀ ਤੇ ਉਸਨੇ ਚਿੱਠੀ ਵਾਪਸ ਹੋਰ ਲਿਖ ਕੇ ਭੇਜੀ। ਉਸ ਚਿੱਠੀ ਵਿੱਚ ਲਿਖਿਆ ਹੋਇਆ ਸੀ ਵੀ ਮੇਰੇ ਪੁੱਤਰ ਇੱਥੇ ਇੰਡੀਆ ਵਿੱਚ ਫਲਾਣੇ ਐਡਰੈਸ ਤੇ ਨੇ ਰਹਿੰਦੇ, ਉਹ ਮੇਰਾ ਬਚਨ ਮੰਨਦੇ ਨੇ, ਮੇਰਾ ਬੜਾ ਸਤਿਕਾਰ ਕਰਦੇ ਨੇ, ਤੂੰ ਉਹਨਾਂ ਮੇਰਿਆਂ ਬੱਚਿਆਂ ਨੂੰ ਮੇਰੇ ਪੁੱਤਰਾਂ ਨੂੰ ਆਪਣੇ ਘਰ ਵਿੱਚ ਲਿਜਾ ਕੇ ਪ੍ਰਸ਼ਾਦਾ ਛਕਾ ਦੇ ਤੇ ਤੂੰ ਸਮਝ ਲੈ ਮੈਂ ਇੱਥੇ ਬੈਠੇ ਹੋਏ ਨੇ ਪ੍ਰਸ਼ਾਦਾ ਛਕ ਲਿਆ, ਤੂੰ ਬਸਤਰ ਉਹਨਾਂ ਮੇਰੇ ਪੁੱਤਰਾਂ ਨੂੰ ਦੇ ਦੇਈਂ, ਉਹ ਤੇਰੀ ਭੇਟਾ ਮੈਨੂੰ ਪਹੁੰਚ ਗਈ, ਤੂੰ ਮਾਇਆ ਮੇਰੇ ਬੱਚਿਆਂ ਨੂੰ ਦੇ ਦੇਈਂ, ਉਹ ਤੇਰੀ ਮਾਇਆ ਦੀ ਸੇਵਾ ਮੈਨੂੰ ਮਿਲ ਗਈ, ਮੈਂ ਸੇਵਾ ਤੇ ਪ੍ਰਸੰਨ, ਤੂੰ ਸਮਝ ਲੈਣਾ ਮੇਰੀ ਸੇਵਾ ਕਿਉਂਕਿ ਮੇਰੇ ਹੀ ਬੱਚੇ ਨੇ। ਰੱਬ ਦੇ ਬੱਚੇ ਪਤਾ ਕੌਣ ਨੇ? ਜਿਹੜੇ ਸਿਮਰਨ ਕਰਨ ਵਾਲੇ ਨੇ, ਹੈ ਤਾਂ ਸਾਰੇ ਹੀ ਪਰ ਪਿਆਰੇ ਉਹ ਨੇ ਜਿਹੜੇ ਸਿਮਰਨ ਕਰਨ ਵਾਲੇ ਨੇ, ਜਿਹੜੇ ਰੱਬ ਦੀ ਗੱਲ ਮੰਨਦੇ ਨੇ, ਜਿਹੜੇ ਰੱਬ ਦਾ ਹੁਕਮ ਮੰਨਦੇ ਨੇ, ਜਿਹੜੇ ਰੱਬ ਦੀ ਸਿੱਖਿਆ ਤੇ ਚੱਲਦੇ ਨੇ, ਉਹਦਾ ਸਤਿਕਾਰ ਕਰਦੇ ਨੇ। ਤੇ ਜਿਹੜਾ ਬਾਪੂ ਦੀ ਦਾੜੂ ਪੁੱਟੀ ਉਹ ਪੁੱਟੂ, ਬਾਪੂ ਨੂੰ ਗਾਲਾਂ ਕੱਢੂ ਉਹ ਥੋੜਾ ਬਾਪੂ ਕਹੇਗਾ ਮੇਰੇ ਬੱਚਿਆਂ ਨੂੰ ਲੰਗਰ ਛਕਾ, ਉਹਨੇ ਤੇ ਕਹਿਣਾ ਮੇਰੇ ਬੱਚਿਆਂ ਨੂੰ ਨਾਲ ਬੋਲੀ ਵੀ ਨਾ ਤੂੰ। ਇਸ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਉਸ ਪਰਮਾਤਮਾ ਦੇ ਪੁੱਤਰ ਬਣ ਗਏ ਨੇ, ਸਿੱਖ ਬਣ ਗਏ ਨੇ, ਉਹਨਾਂ ਦੇ ਮੁੱਖ ਵਿੱਚ ਭੋਜਨ ਪਾਉਣਾ ਹੀ ਪਰਮਾਤਮਾ ਦੀ ਸੇਵਾ ਹੈ, ਉਹਨਾਂ ਨੂੰ ਮਾਇਆ ਦੇਣੀ ਹੀ ਉਹਨਾਂ ਦੀ ਉਸ ਦੀ ਸੇਵਾ ਹੈ। ਆਖਰ ਰੱਬ ਦੇ ਨਾਮ ਤੇ, ਗੁਰੂ ਦੇ ਨਾਮ ਤੇ, ਸਿੱਖੀ ਦੇ ਨਾਮ ਤੇ ਆ ਸਿੱਖ, ਸਿੱਖ ਸੰਘਰਸ਼, ਸਿੱਖੀ ਸਿੱਖ ਸੰਘਰਸ਼, ਧਰਮ ਯੁੱਧ ਕੌਣ ਕਰ ਰਿਹਾ? ਖਾਲਸਾ। ਕਾਹਦੇ ਵਾਸਤੇ? ਖਾਲਿਸਤਾਨ ਵਾਸਤੇ। ਖਾਲਸਾ ਉਹ ਖਾਲਸਾ ਕਿਸਨੇ ਬਣਾਇਆ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿਸਨੇ ਹੁਕਮ ਦਿੱਤਾ? ਅਕਾਲ ਪੁਰਖ ਨੇ ਜੀ। ਸਬੂਤ ਕੀ ਹੈ? ਗਵਾਹੀ ਕੀ ਹੈ? ਦਸਮ ਗੁਰੂ ਗ੍ਰੰਥ ਸਾਹਿਬ ਪੜ੍ਹੋ, ਦਸਮ ਪਾਤਸ਼ਾਹ ਆਖਦੇ ਨੇ ਮੈਨੂੰ ਪਰਮਾਤਮਾ ਨੇ ਕਿਹਾ, ਅਕਾਲ ਪੁਰਖ ਨੇ ਕਿਹਾ, ਮੈਂ ਆਪਣਾ ਸੁੱਤ ਤੋਹੇ ਨਿਵਾਜਿਆ, ਮੈਂ ਤੈਨੂੰ ਆਪਣਾ ਪੁੱਤਰ ਨਿਵਾਜਿਆ ਜੀ। ਕਾਹਦੇ ਵਾਸਤੇ? ਪੰਥ ਪਰਚਰ ਕਰਬੇ ਕਹੋ ਸਾਜਿਆ, ਪੰਥ ਨੂੰ ਪ੍ਰਗਟ ਕਰਨ ਵਾਸਤੇ। ਰੱਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਮੈਨੂੰ ਕਿਹਾ ਮੈਂ ਤੈਨੂੰ ਆਪਣਾ ਪੁੱਤਰ ਨਿਵਾਜਿਆ ਬਣਾਇਆ ਖਾਲਸਾ ਪੰਥ ਪ੍ਰਗਟ ਕਰਨ ਵਾਸਤੇ, ਦਸਮ ਗੁਰੂ ਗ੍ਰੰਥ ਸਾਹਿਬ ਗਵਾਹ। ਤੇ ਦਸਮ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਛਕਾ ਕੇ ਆਪਣੇ ਸਿੰਘਾਂ ਨੂੰ ਤੇ ਮੈਂ ਤੁਹਾਨੂੰ ਆਪਣੇ ਪੁੱਤਰ ਬਣਾਇਆ। ਤੇ ਫਿਰ ਰੱਬ ਸਾਡਾ ਦਾਦਾ ਲੱਗ ਗਿਆ, ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਸਾਡਾ ਦਾਦਾ ਅਕਾਲ ਪੁਰਖ, ਕਿਉਂਕਿ ਪਰਮੇਸ਼ਰ ਦੇ ਪੁੱਤ ਦਸਮ ਪਾਤਸ਼ਾਹ, ਦਸਮ ਪਾਤਸ਼ਾਹ ਦੇ ਪੁੱਤਰ ਅਸੀਂ। ਤੇ ਜਿਹੜੇ ਦਸਮ ਪਾਤਸ਼ਾਹ ਦੇ ਬਚਨ ਮੰਨਣ ਵਾਲੇ ਨੇ, ਇਹਨਾਂ ਬਚਨਾਂ ਨੂੰ ਮੰਨਣ ਵਾਲਿਆਂ ਨੂੰ ਜਿਹੜਾ ਮਾਇਆ ਦਿੰਦਾ ਉਹਦੇ ਦਾਦੇ ਦੀ ਸੇਵਾ, ਪਿਓ ਦੀ ਵੀ ਹੋ ਗਈ ਤੇ ਦਾਦੇ ਦੀ ਵੀ ਹੋ ਗਈ, ਪਿਓ ਦੇ ਵੀ ਪਿਓ ਦੀ ਸੇਵਾ। ਕਿਉਂਕਿ ਕਈ ਪੁੱਛਦੇ ਨੇ ਇਹਨਾਂ ਪੰਕਤੀਆਂ ਵਿੱਚ ਵੀ ਮੇਰੇ ਮਨ ਸੇਵੋ ਸੋ ਪ੍ਰਭ, ਵੀ ਰੱਬ ਦੀ ਕੀ ਸੇਵਾ ਕਰਨੀ? ਉਹਦਾ ਤੇ ਰੰਗ ਰੂਪ ਕੋਈ ਨਹੀਂ ਗਾ, ਇਸ ਕਰਕੇ ਮੈਂ ਬੇਨਤੀ ਕੀਤੀ ਹੈ ਇਹ ਉਹਦੀ ਸੇਵਾ ਹੈ ਜਿਹੜਾ ਉਹਦੇ ਬੱਚਿਆਂ ਦੀ ਸੇਵਾ ਕਰ। ਆ ਜਿਹੜੇ ਤੁਸੀਂ ਲੰਗਰ ਗੁਰਦੁਆਰੇ ਕਰਵਾਉਂਦੇ ਹੋ ਇਹ ਸਮਝ ਲੈਣਾ ਇਹ ਕਮੇਟੀ ਵਾਲਿਆਂ ਦੀ ਸੇਵਾ ਨਹੀਂ, ਨਾ ਇਹ ਰੱਬ ਦੀ ਸੇਵਾ। ਕਈਆਂ ਨੇ ਲੰਗਰ ਕਰਵਾਉਣਾ ਨਹੀਂ ਹੁੰਦਾ ਤੇ ਉਹ ਫਿਰ ਸਮਝਦੇ ਨੇ ਵੀ ਕਮੇਟੀ ਵਾਲਿਆਂ ਵਾਸਤੇ ਲੰਗਰ ਕਰਵਾਇਆ, ਨਹੀਂ ਗੁਰਸਿੱਖਾਂ ਵਾਸਤੇ, ਰੱਬ ਵਾਸਤੇ, ਰੱਬ ਦੇ ਪੁੱਤਰਾਂ ਵਾਸਤੇ। ਰੱਬ ਦੇ ਪੁੱਤਰ ਪੁੱਤਰੀਆਂ ਹੋ ਜਿਹੜੇ ਤੁਸੀਂ ਇੱਥੇ ਬੈਠਦੇ ਹੋ, ਜਿਹੜੇ ਹੁਣ ਇਸ ਟਾਈਮ ਤੇ ਪੱਬਾਂ ਕਲੱਬਾਂ ਵਿੱਚ ਗਏ ਹੋਏ ਨੇ ਤੇ ਉੱਥੇ ਨਾਚ ਵੇਖਦੇ ਸ਼ਰਾਬਾਂ ਪੀਂਦੇ ਨੇ, ਪੁੱਤਰ ਉਹ ਵੀ ਰੱਬ ਦੇ ਨੇ ਪਰ ਰੱਬ ਵੱਲੋਂ ਝਿੜਕੇ ਹੋਏ, ਦਰਕਾਰੇ ਹੋਏ, ਘਰੋਂ ਕੱਢੇ ਹੋਏ। ਰਾਮ ਰਾਏ ਨੂੰ ਕੱਢ ਦਿੱਤਾ ਸੀ ਨਾ, ਰਾਮ ਰਾਏ ਗੁਰੂ ਸਾਹਿਬ ਦਾ ਪੁੱਤਰ ਸੀ, ਬਚਨ ਨਹੀਂ ਸੀ ਮੰਨਿਆ, ਘਰੋਂ ਕੱਢ ਦਿੱਤਾ। ਉਹ ਤਾਂ ਘਰੋਂ ਕੱਢੇ ਹੋਏ ਨੇ ਤੇ ਜਿਹੜੇ ਆ ਗੁਰੂ ਸਾਹਿਬ ਦੇ ਵਿਚਾਰ ਨਾਲ ਜੁੜਦੇ ਹੋ ਇਹ ਗੁਰੂ ਦੇ ਸਪੁੱਤਰ ਹੋ, ਸਪੁੱਤਰੀਆਂ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਇਹੋ ਹੀ ਸੇਵਾ ਹੈ। ਤੇ ਉਸ ਖਾਲਸੇ ਪੰਥ ਵਾਸਤੇ ਜਿਹੜੇ ਲੜ ਰਹੇ ਨੇ ਖਿਆਲ ਕਰਨਾ, ਰੱਬ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਪੁੱਤਰ ਉਹ ਕਿਹੜੇ ਜਿਹੜੇ ਖਾਲਸਾ ਪੰਥ ਵਾਸਤੇ ਲੜ ਰਹੇ ਨੇ? ਕਿਉਂਕਿ ਦਸਮ ਪਾਤਸ਼ਾਹ ਕਹਿੰਦੇ ਨੇ ਪੰਥ ਪਰ ਚੁਰ ਕਰਦੇ ਕਹੋ ਸਾਜਿਆ, ਪੰਥ ਨੂੰ ਪ੍ਰਗਟ ਕਰਨ ਵਾਸਤੇ ਪ੍ਰਗਟ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਅੱਜ ਉਸ ਪੰਥ ਨੂੰ ਖਤਰਾ, ਉਸ ਪੰਥ ਨੂੰ ਬਚਾਉਣ ਵਾਸਤੇ ਜਿਹੜੇ ਲੜ ਰਹੇ ਨੇ ਉਹ ਹੀ ਰੱਬ ਦੇ ਅਸਲੀ ਪੁੱਤਰ ਨੇ। ਇਹ ਜਿਹੜੀ ਸ਼ਹੀਦੀ ਫੰਡ ਮਾਇਆ ਤੁਸੀਂ ਦੇ ਰਹੇ ਹੋ ਉਹਨਾਂ ਪੁੱਤਰਾਂ ਦੇ ਪਰਿਵਾਰਾਂ ਨੂੰ ਜਿੱਥੇ ਜਾ ਰਹੀ ਹੈ, ਮਿਲ ਰਹੀ ਹੈ, ਇਹ ਰੱਬ ਦੀ ਸੇਵਾ, ਕਿਸੇ ਹੋਰ ਦੀ ਸੇਵਾ ਨਾ ਸਮਝੀ, ਉਸ ਪਰਮਾਤਮਾ ਦੀ ਸੇਵਾ। ਸੋ ਮੇਰੇ ਸਾਹਿਬ ਜੀ ਫਰਮਾ ਰਹੇ ਹਨ,
ਜਿਤ ਸੇਵਿਆ ਨਿਜ ਘਰ ਵਸਿਆ।
ਜਿਸ ਪ੍ਰਭੂ ਦੀ ਸੇਵਾ ਕਰਨੇ ਕਰਕੇ ਨਿਜ ਸਰੂਪ ਰੂਪੀ ਘਰ ਵਿਚ ਨਿਵਾਸ ਹੁੰਦਾ ਹੈ,
ਗੁਰਮੁਖ ਜਾਏ ਲਹੋ ਕਰ ਆਪਣਾ।
ਹੋ ਗੁਰਮੁਖੋ ਆਪਣਾ ਘਰ ਲਵੋ, ਕਹੋ ਗੱਜ ਕੇ ਸਤਨਾ, ਗੁਰਮੁਖ ਲਹੋ ਘਰ ਆਪਣਾ, ਗੁਰਮੁਖੋ ਆਪਣਾ ਘਰ ਲਵੋ, ਜਾਏ ਲਹੋ ਘਰ ਆਪਣਾ। ਵੇਖ ਲੋ ਕਿੱਡੀ ਸੋਹਣੀ ਪੰਕਤੀ ਹੈ, ਕਿਆ ਸੋਹਣਾ। 170 ਅੰਗ ਤੇ ਕੋਈ ਪੁੱਛੇ ਨਾ ਵੀ ਤੁਸੀਂ ਘਰ ਕਿਹੜਾ ਚਾਹੁੰਦੇ ਹੋ, ਤੁਹਾਡੇ ਘਰ ਦਾ ਨਕਸ਼ਾ ਕੀ ਹੈ, ਉਹ ਕਿਹੜਾ ਤੁਹਾਡਾ ਘਰ ਹੋਵੇਗਾ। ਜਾਂ ਬਾਣੀ ਦੀ ਪੰਕਤੀ ਸੁਣਾ ਦਿਆ ਕਰੋ ਵੀ ਇਹ ਗੱਲ ਤਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਵੀ ਕਹਿ ਗਏ ਨੇ, ਗੁਰਮੁਖ ਜਾਏ ਲਹੋ ਘਰ ਆਪਣਾ। ਭਾਈ ਗੁਰਮੁਖੋ ਆਪਣਾ ਘਰ ਲਵੋ, ਗੁਰਮੁਖਤਾਈ ਵਾਲਾ, ਮਨਮੁਖਤਾਈ ਵਾਲਾ ਨਾ, ਗੁਰਮੁਖਤਾਈ ਵਾਲਾ ਆਪਣਾ ਘਰ। ਸਾਡਾ ਆਪਣਾ ਘਰ ਹੈ ਨਾ, ਜਦੋਂ ਮਰਜ਼ੀ ਆ ਹਟੀਏ, ਜਦੋਂ ਮਰਜ਼ੀ ਆ ਉੱਠੀਏ। ਤੇ ਜੇ ਕਿਰਾਏ ਤੇ ਬੁੱਕ ਕੀਤਾ ਹੋਵੇ ਤੇ ਅਗਲਿਆਂ ਨੇ ਕਹਿਣਾ ਜੀ ਹੁਣ ਤੁਸੀਂ ਵਿਹਲਾ ਕਰ ਦਿਓ, ਜਲਦੀ ਕਰੋ ਭੋਗ ਪਾਓ, ਕਿਉਂਕਿ ਇਹ ਦੂਜੇ ਫਿਰ ਦੁਬਾਰਾ ਕਿਰਾਏ ਤੇ ਚੜਾਉਣਾ। ਤੇ ਕਿਰਾਏ ਵਾਲੇ ਘਰ ਦਾ ਕੀ ਹੈ, ਜਦੋਂ ਮਰਜ਼ੀ ਆ ਡੰਡਾ ਡੋਰੀਆ ਚੁਕਾ ਦੇਵੇ ਉੱਥੋਂ। ਆਖਰ ਸਾਡਾ ਘਰ ਨਹੀਂ ਤੇ ਇਹ ਕੁਝ ਹੋ ਰਿਹਾ ਨਾ। ਕਈ ਕਹਿੰਦੇ ਜੀ ਉਹ ਘਰ ਛੋਟਾ ਜਿਹਾ ਹੋਊਗਾ। ਮੈਂ ਕਿਹਾ ਕਿਤੇ ਛੋਟਾ ਛੱਡ ਕੇ ਇੱਕ ਸ਼ਹਿਰ ਦਾ ਹੀ ਰਾਜ ਹੁੰਦਾ ਤੇ ਅੱਜ ਉੱਥੋਂ ਦਾ ਰਾਜਾ ਜਿਹੜਾ ਸੀ ਉਹ ਭੜਕਦਾ ਤੇ ਉਹਦੀ ਕੋਈ ਕੀਮਤ ਪੈਂਦੀ। ਰਹੋ ਵਿਚਾਰ, ਗੁਰਮੁਖੋ ਆਪਣਾ ਘਰ ਲਵੋ, ਆਪਣਾ ਘਰ, ਘਰ ਆਪਣਾ ਬਣਾਓ, ਜ਼ਰੂਰ ਬਣਾਓ, ਇਹ ਵੀ ਬਣਾਓ, ਉਹ ਵੀ ਬਣਾਓ, ਤੇ ਆਪਣਾ ਘਰ ਸਤਸੰਗਤ ਜੇ ਇਹਨੂੰ ਵੀ ਬਣਾਓ। ਪੱਬ ਕਲੱਬ ਸਾਡਾ ਆਪਣਾ ਘਰ ਨਹੀਂ, ਸਾਡਾ ਘਰ ਆਪਣਾ ਆ ਜਿੱਥੇ ਬੈਠੇ ਹੋਏ। ਸਤਸੰਗਤ ਆਪਣਾ ਘਰ ਬਣਾਓ, ਸਤਸੰਗਤ ਗੁਰਦੁਆਰਾ। ਹਾਂਜੀ,
ਕਸ ਚੰਦਨ ਹਰ ਜਸ ਘਸਿਆ।
ਸੋ ਮੇਰੇ ਸਾਹਿਬ ਜੀ ਫਰਮਾਉਂਦੇ ਨੇ ਸਰੂਪ ਰੂਪੀ ਘਰ ਵੀ ਆਪਣਾ ਬਣਾਉਣਾ ਕਰੋ। ਇਸ ਤਰ੍ਹਾਂ ਕਸ ਚੰਦਨ ਹਰ ਜਸ ਘਸਿਆ। ਚੰਦਨ ਕੀ ਹੈ? ਪਰਮੇਸ਼ਰ ਦਾ ਨਾਮ ਅਤੇ ਜਸ ਉਸ ਪ੍ਰਭੂ ਦਾ ਸਿਮਰਨ ਤੇ ਪ੍ਰਭੂ ਦਾ ਜਸ ਜਿਹੜਾ ਨਾ ਇਹ ਪੁਨਾ ਪੁਨਾ ਕਰੀ ਜਾਣਾ ਇਹ ਘਸਾਉਣਾ ਹੈ, ਇਹ ਅਭਿਆਸ ਕਰਨਾ ਹੈ। ਐਸਾ ਅਭਿਆਸ ਕਰਨ ਨਾਲ ਆਪਣੇ ਘਰ ਦੀ ਪ੍ਰਾਪਤੀ ਹੋਵੇਗੀ।
ਮੇਰੇ ਮਨ ਹਰ 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 ਜਸ
ਉਤਮ
ਉਤਮ।
ਇਹ ਮੇਰੇ ਮਨ ਵਾਹਿਗੁਰੂ 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 ਇਹ ਜਪ ਤੇ ਹਰ ਜਸ ਇਹ ਹਰੀਦਾ ਜਸ ਕਰਨਾ ਕਾਰਜ ਉੱਤਮ ਹੈ।
ਮੈਂ ਲਾਹਾ ਹਰ ਮਨ ਹੱਸਿਆ।
ਜੇ ਤੂੰ ਇਹ ਲਾਹਾ ਲੈ ਲਵੇ ਤੇ ਤੇਰਾ ਮਨ ਹੱਸੇਗਾ, ਪ੍ਰਸੰਨ ਹੋਏਗਾ, ਵਿਕਾਸ ਦੇ ਸਹਿਤ ਰਹੇਗਾ, ਖੇੜੇ ਦੇ ਸਹਿਤ ਰਹੇਗਾ, ਝੋਰੇ ਚਿੰਤਾ ਖਤਮ ਹੋ ਜਾਣਗੀਆਂ।
ਹਰ ਹਰ ਆਪ ਦਇਆ ਕਰ ਦੇਵਾ।
ਜੇ ਹਰ ਹਰ ਪਰਮੇਸ਼ਰ ਆਪ ਦਇਆ ਦ੍ਰਿਸ਼ਟੀ ਕਰਕੇ ਦੇਣਾ ਕਰੇ।
ਅੰਮ੍ਰਿਤ ਹਰ ਰਸ ਚਖਿਆ।
ਤਾਂ ਇਹ ਨਾਮ ਅੰਮ੍ਰਿਤ ਰਸ ਚਖਿਆ ਪ੍ਰਾਪਤ ਹੁੰਦਾ ਹੈ।
ਮੇਰੇ ਮਨ ਨਾਮ ਬਿਨਾ ਜੋ ਦੂਜੇ ਲਾਗੈ।
ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾਂ ਜੋ ਦੂਜੇ ਦੇਵੀ ਦੇਵਤਿਆਂ ਮੜੀਆਂ ਮਸਾਣਾ ਵਿਚ ਲੱਗੇ, ਦਵੈ ਤੀਰਥਾਂ ਵਿਚ।
ਇਹ ਸਾਖਤ ਨਰ ਜਮ ਘੁੱਟਿਆ।
ਇਹ ਬੰਦੇ ਸਾਖਤ ਸਮਝਿਆ ਕਰੋ, ਉਹਨਾਂ ਦਾ ਗਲਾ ਜਮਦੂਤ ਘੁੱਟਣਗੇ।
ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ।
ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਉਹ ਸਾਕਤ ਹਨ ਤੇ ਉਹ ਚੋਰ ਹਨ। ਇਹ ਖਿਆਲ ਕਰਨਾ, ਕਈ ਬੰਦੇ ਕਹਿੰਦੇ ਜੀ ਅਸੀਂ ਦਸਾਂਵਾਂ ਦੀ ਕਿਰਤ ਕਰਦੇ ਹਾਂ ਤੇ ਵੰਡ ਕੇ ਛਕਦੇ ਹਾਂ, ਇਸ ਕਰਕੇ ਆਪਾਂ ਤਾਂ ਹੋ ਜਾਣਾ ਮੁਕਤ। ਤੇ ਗੁਰੂ ਸਾਹਿਬ ਕਹਿੰਦੇ ਤੂੰ ਭਾਵੇਂ ਦਸਾਂਵਾਂ ਦੀ ਕਿਰਤ ਵੀ ਕਰਦਾ, ਜੇ ਤੂੰ ਨਾਮ ਨਹੀਂ ਜਪਦਾ ਤਾਂ ਤੂੰ ਚੋਰ ਹੈ। ਚੋਰ ਪਤਾ ਕਿਉਂ? ਚੋਰ ਉਹਨੂੰ ਕਹਿੰਦੇ ਨੇ ਜਿਹੜਾ ਕਿਸੇ ਦੀ ਚੀਜ਼ ਨੂੰ ਚੁਰਾ ਲਵੇ, ਚੋਰੀ ਕਰ ਲਵੇ, ਉਹਨੂੰ ਕਹਿੰਦੇ ਚੋਰ। ਪਰਮਾਤਮਾ ਦੇ ਨਾਲ ਤੂੰ ਵਹਿਦੇ ਕੀਤੇ ਨੇ ਕਿ ਮੈਨੂੰ ਇਸ ਤੰਗ ਕੋਠੜੀ ਵਿੱਚੋਂ ਕੱਢ, ਮੈਂ ਤੇਰਾ ਦਸਵੰਧ ਕੱਢਾਂਗਾ, ਮੈਂ ਨਾਮ ਜਪਾਂਗਾ, ਮੈਂ ਪਰਉਪਕਾਰ ਕਰਾਂਗਾ, ਮੈਂ ਸੱਚ ਬੋਲਾਂਗਾ। ਇਹਨਾਂ ਵਿੱਚੋਂ ਜਿਹੜੀ ਵੀ ਤੇਰੇ 'ਚ ਘਾਟ ਹੈ, ਕਮਜ਼ੋਰੀ ਹੈ, ਜੇ ਪੂਰੀ ਨਹੀਂ ਕਰ ਰਿਹਾ ਤੇ ਤੂੰ ਆਪਣੇ ਮਨ ਨੂੰ ਚੁਰਾ ਰਿਹਾ ਸਿਮਰਨ ਵੱਲ, ਇਸ ਕਰਕੇ ਤੂੰ ਚੋਰ ਹੈ, ਚੋਰੀ ਕਰ ਰਿਹਾ, ਚੁਰਾ ਰਿਹਾ। ਮੈਂ ਨਹੀਂ ਕਹਿੰਦਾ, 170 ਅੰਗ ਤੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਤੇ ਸਾਕਤ ਚੋਰ। ਸਾਕਤ ਕਹਿੰਦੇ ਨੇ ਕਠੋਰ ਪੁਰਸ਼ ਨੂੰ, ਉਹ ਕਠੋਰ ਹਨ। ਸਾਕਤ ਕਹਿੰਦੇ ਨੇ ਪਰਮਾਦੀ ਨੂੰ, ਜਿਹੜਾ ਮਾਂ ਪਿਓ ਦੀ ਵੀ ਬੇਇੱਜ਼ਤੀ ਕਰੇ ਉਹਨੂੰ ਕਹਿੰਦੇ ਸਾਕਤ, ਪੱਥਰ ਵਰਗਾ ਦਿਲ ਸਾਕਤ। ਉਹ ਸਾਕਤ ਹਨ, ਉਹ ਚੋਰ ਹਨ, ਜਿਨ੍ਹਾਂ ਨਾਮ ਵਿਸਾਰਿਆ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਕਦੇ ਨਹੀਂ ਜਪਿਆ, ਭੁਲਾ ਹੀ ਦਿੱਤਾ।
ਮਨ ਤਿੰਨ ਕਾ ਨਿਕਟ ਨਾ ਪਿੱਟਿਆ।
ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਇਹ ਪਿਆਰੇ ਉਹਨਾਂ ਦੇ ਨੇੜੇ ਨਾ ਬੈਠੋ, ਨਾ ਲੱਗਣਾ ਕਰੋ, ਮਨਮੁੱਖਾਂ ਨਾਲੋਂ ਟੁੱਟਿਆ ਭਨੀ।
ਮੇਰੇ ਮਨ ਸੇਵੋ ਲੱਖ ਨਿਰੰਜਨ ਨਰ ਹਰ।
ਜੋ ਨਰ ਹਰ ਨਿਰੰਜਨ ਅਲੱਖ ਪਰਮੇਸ਼ਰ ਹੈ, ਉਸ ਦਾ ਸਿਮਰਨ ਕਰੋ।
ਜਿਤ ਸੇਵਿਆ ਲੇਖਾ ਛੁੱਟਿਆ।
ਜਿਸ ਦੀ ਸੇਵਾ ਕਰਨੇ ਕਰਕੇ ਜਿਹੜਾ ਲੇਖਾ ਹਿਸਾਬ ਕਿਤਾਬ ਹੈ ਨਾ, ਇਹ ਜਮਦੂਤਾਂ ਦੀ ਵਹੀ ਬਣਾਈ ਹੋਈ ਜਿਹੜੀ ਚਿੱਤਰਗੁਪਤ ਦੀ ਹੈ, ਹਿਸਾਬ ਕਿਤਾਬ ਧਰਮਰਾਜੇ ਕੋ ਦੇਣਾ ਪੈਣਾ, ਉਹ ਸਾਰਾ ਪਾੜ ਜਾਵੇਗਾ, ਛੁੱਟ ਜਾਵੇਗਾ।
ਜਨ ਨਾਨਕ ਹਰ ਪ੍ਰਭ ਪੂਰੇ ਕੀ ਹੈ।
ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਜੀ ਮੈਂ ਜਨਾਂ ਨੂੰ ਪ੍ਰਭੂ ਪਰਮੇਸ਼ਰ ਨੇ ਪੂਰੇ ਭਗਤ ਬਣਾ ਲਿਆ ਕਰ ਲਿਆ।
ਖਿਨ ਮਾਸਾ ਤੋਲ ਨਾ ਘਟਿਆ।
ਉਹ ਫਿਰ ਖਿਨ ਮਾਸਾ ਵੀ ਨਹੀਂ ਘਟਦੇ ਹਨ, ਉਹਨਾਂ ਦੀ ਵਿਚਾਰ ਵੀ ਨਹੀਂ ਘਟਦੀ, ਉਹ ਖਿਨ ਮਾਸਾ ਪਛਾਣ ਵੀ ਨਹੀਂ ਹੁੰਦੇ। ਉਹ ਤੇ ਭਾਵੇਂ ਸ਼ਹੀਦ ਹੋਣਾ ਪਵੇ, ਭਾਈ ਗੁਰਦੇਵ ਸਿੰਘ ਕੌਂਕੇ ਵਾਂਗੂ ਅਗਾਹ ਕੂ ਤਰਾਂਗ ਪਿੱਛਾ ਫੇਰਨਾ ਮੁਹਟੜਾ, ਪੁੱਲਾਂ ਚੁੱਕਾਂ ਦੀ ਮੁਆ ਸੀ। ਪਾਤਸ਼ਾਹ ਬਖਸ਼ਿਸ਼ ਕਰੋ, ਕਿਰਪਾ ਕਰੋ, ਸ਼ੁੱਭ ਵਿਚਾਰ ਸਾਡੇ ਹਿਰਦਿਆਂ ਵਿੱਚ ਵਸਾਓ, ਚੰਗੇ ਬਚਨ ਗੁਰੂ ਸਾਹਿਬ ਦੇ ਜਾਣ ਕੇ ਹਿਰਦੇ 'ਚ ਵਸਾਉਣੇ, ਫੁੱਲ ਚੁੱਕ ਮੇਰੀ ਸਮਝ ਕਰਕੇ ਮੈਨੂੰ ਮੁਆਫ ਕਰਨਾ। ਮੇਰੇ ਮਨ ਸੇਵੋ ਲੱਖ ਨਿਰੰਜਨ ਨਰ ਹਰ, ਜਿਤ ਸੇਵਿਆ ਲੇਖਾ ਛੁੱਟਿਆ। ਜਨ ਨਾਨਕ ਹਰ ਪ੍ਰਭ ਪੂਰੇ ਕੀਏ, ਖਿਨ ਮਾਸਾ ਤੋਲ ਨਾ ਘਟਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਇਹ ਜਿਤਨੀ ਤੁਸੀਂ ਮਾਇਆ ਦੇ ਰਹੇ ਹੋ, ਜਿਨ੍ਹਾਂ ਨੇ ਨਹੀਂ ਦਿੱਤੀ ਉਹ ਵੀ ਦੇ ਦਿਓ ਸਾਰੇ, ਸਾਰੀ ਸ਼ਹੀਦੀ ਫੰਡ ਵਾਸਤੇ ਹੀ ਹੈ ਇਹ ਮਾਇਆ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਕਿਰਪਾ ਕਰਨ ਉਹਨਾਂ ਯੋਧਿਆਂ ਨੂੰ ਜਿਹੜੇ ਸੰਘਰਸ਼ ਦੇ ਵਿੱਚ ਹਿੱਸਾ ਪਾ ਰਹੇ ਨੇ, ਉਹਨਾਂ ਦੀਆਂ ਚੜ੍ਹਦੀਆਂ ਕਲਾ ਕਰਨੀਆਂ। ਸਤਿਗੁਰੂ ਪਾਤਸ਼ਾਹ ਜਿਹੜੇ ਸ਼ਹੀਦ ਹੋ ਗਏ ਨੇ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣੀ। ਸਰਦਾਰ ਪਿਆਰਾ ਸਿੰਘ ਜੀ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸ੍ਰੀ ਚੌਪਈ ਸਾਹਿਬ ਦੇ ਪਾਠ ਕਰਵਾਏ ਔਰ ਬੇਅੰਤ ਮਾਇਆ ਸ਼ਹੀਦੀ ਫੰਡ ਵਾਸਤੇ ਦਿੱਤੀ ਹੈ, ਸਤਿਗੁਰੂ ਪਾਤਸ਼ਾਹ ਉਸ ਪਰਿਵਾਰ ਦੀ ਚੜ੍ਹਦੀ ਕਲਾ ਕਰਨ, ਧੰਨਵਾਦ ਹੈ। ਔਰ ਬੀਬੀਆਂ ਨੇ ਬੜੇ ਪਿਆਰ ਨਾਲ ਜੋ 3 ਦਿਨ ਤੋਂ ਲੈ ਕੇ ਲੰਗਰ ਪਾਣੀ ਦੀ ਸੇਵਾ ਕਰ ਰਹੇ ਨੇ, ਸਤਿਗੁਰੂ ਸੇਵਾਦਾਰ ਪ੍ਰਵਾਨ ਕਰਨ, ਫਲ ਲਾਉਣ, ਬਖਸ਼ਿਸ਼ ਕਰਨ, ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।